दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मनगृतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई कन्हैया जी का प्रसंग इतों तक पहुंचा है कि सिखां ने भाई कन्हैये की शिकायत लाई कि सच्चे पातशाह जी वैरियां नूं भी पानी पिउंदा। सतगुरु गोविंद सिंह जी ने दरबार दे विच सद्या ते सतगुरां ने भाई कन्हैया जी नूं आख्या कि भाई जी इस तरह ना करया करो जे पानी पिउणा हुंदा ते अपने साथियां नूं पिआया करो वैरियां नूं पानी ना पिआया करो। इस विथ्या नूं कवि करतार सिंह जी कलास वाली ने बयान किया है। मैं अज दी कथा नूं इत्थों प्रारंभ करदा। एक दिन सिंघां ताई प्यास लगी होई देर कन्हैया ना आमदाए सिंघां गोरां अगे फरियाद कीती वेख किए कसब कमामदाए साडे जान दे वैरी ने तुरक हिंदू मेले उन्हां दे नाल रखामदाए। सिखां ने आख्या सच्चे पातशाह जी साडे जान दे वैरी ने तुरक ते पहाड़ीए हिंदू इह उन्हां दे नाल मेल रखदा है। ए सुन कन्हैये नूं पुछिआ जी इउं करना क्यों तैनूं भामदाए हथ जोड़िओ करतार सिंघा सतगुरां दे अगे सुनामदाए। सतगुरां ने पुछिआ भाई कन्हैये नूं इस तरह क्यों करदा है तूं अपने सिंघां नूं पाणी पिआया कर। सतगुरां ने आख्या कि मैं तेनूं आदेश देना हाँ इस करके मेरी इस सिख्या नूं तूं धारण कर। अगों फिर भाई कन्हैये ने किस तरह जवाब दिता इहनूं कवि संतोख सिंह जी अगे बयान करदे ने। साध कन्हैया सुन गुरबाणी हाथ जोर कर तबै बखानी। साध कन्हैये ने बार बार कवि संतोख सिंह जी ने साध शब्द दे नाल भाई कन्हैये दा नाम बयान कीता है। कवि संतोख सिंह जी लिखदे ने कि हथ जोड़े सतगुरां दे बचनां नूं सुन के हथ जोड़ के फिर इस तरह अर्ज करदा है भाई कन्हैया। श्री प्रभु जी तुमरो उपदेशु मैं और तारन करूं हमेशु। हथ जोड़ के भाई कन्हैये ने आख्या कि सच्चे पातशाह जी तुसीं हुण हुक्म कर रहे हो कि मैं तुहाडे उपदेश दा धारणी बणा जो तुसीं कह रहे हो उसे नूं कमावां। सच्चे पातशाह जी मैं ते हमेशा ही तुहाडे हुक्म दी तामील करदा हां ਤੁਹਾਡੇ ਜਿਹੜੇ ਦਿੱਤੇ ਹੋਏ ਉਪਦੇਸ਼ ਨੇ ਉਹਨਾਂ ਦਾ ਧਾਰਨੀ ਬਣ ਕੇ ਹਮੇਸ਼ਾ ਸੱਚੇ ਪਾਤਸ਼ਾਹ ਜੀ ਚੱਲਦਾ। ਸਦਾ ਚੱਲੋ ਤਿੰਨ ਕੇ ਅਨੁਸਾਰੀ, ਨਹੀਂ ਵਿਪਰਜੈ ਕਰ ਹੋਂਕਾਰੀ। ਸੱਚੇ ਪਾਤਸ਼ਾਹ ਜੀ, ਮੈਂ ਤੇ ਸਦਾ ਹੀ ਤੁਹਾਡੇ ਹੁਕਮਾਂ ਦੇ ਅਨੁਸਾਰ ਹੋ ਕੇ ਚੱਲਦਾ ਹਾਂ, ਤੁਹਾਡੀ ਆਗਿਆ ਦੇ ਵਿੱਚ ਚੱਲਦਾ ਹਾਂ। ਸੱਚੇ ਪਾਤਸ਼ਾਹ ਜੀ, ਮੈਂ ਕਦੇ ਵੀ ਤੁਹਾਡੇ ਤੋਂ ਵਿਪਰਜੈ ਕਦੇ ਕੁਝ ਨਹੀਂ ਕੀਤਾ। ਜਹਾਂ ਕਹਾਂ ਇੱਕ ਰੂਪ ਤੁਮਾਰਾ, ਨਹੀਂ ਦੂਸਰ ਮੈਂ ਕਹੂੰ ਨਿਹਾਰਾ। ਸੱਚੇ ਪਾਤਸ਼ਾਹ ਜੀ, ਜਿੱਥੇ ਕਿੱਥੇ ਇੱਕੋ ਤੁਹਾਡਾ ਹੀ ਜਿਹੜਾ ਸਰੂਪ ਹੈ ਉਹ ਸੱਚੇ ਪਾਤਸ਼ਾਹ ਜੀ ਮੈਨੂੰ ਦਿਖਾਈ ਦਿੰਦਾ। ਸੱਚੇ ਪਾਤਸ਼ਾਹ, ਮੈਂ ਤੇ ਕਦੇ ਕਿਸੇ ਦੂਸਰੇ ਨੂੰ ਦੇਖਦਾ ਹੀ। ਜਿਤ ਕਚਾਰਾ ਚਰ ਜਗਤ ਬਣਾਇਓ, ਚੌਰਾਸੀ ਲੱਖ ਜੂਣ ਸੁਹਾਇਓ। ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਜਗਤ ਦੇ ਸਿਰਜਣ ਵਾਲੇ ਹੋ, ਜਗਤ ਦੀ ਰਚਨਾ ਕਰਨ ਵਾਲੇ ਹੋ। ਸੱਚੇ ਪਾਤਸ਼ਾਹ ਜੀ, ਤੁਸੀਂ ਚੱਲਣ ਵਾਲਿਆਂ ਨੂੰ ਬਣਾਇਆ ਹੈ। ਇਸ ਤੋਂ ਇਲਾਵਾ ਜਿਹੜੀਆਂ ਜੜ ਵਸਤੂਆਂ ਨੇ, ਪੱਥਰ ਰੁੱਖ ਆਦਿਕ ਜਿਹੜੇ ਇੱਕ ਜਗ੍ਹਾ ਦੇ ਉੱਤੇ ਖਲੋਤੇ ਰਹਿੰਦੇ ਨੇ, ਉਹਨਾਂ ਦੀ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਸਿਰਜਣਾ ਕੀਤੀ ਹੈ। 84 ਲੱਖ ਜਿਹੜੀ ਜੂਨ ਹੈ ਉਹ ਸੱਚੇ ਪਾਤਸ਼ਾਹ ਜੀ ਤੁਹਾਡੀ ਹੀ ਰਚਨਾ ਹੈ। ਸਭ ਮੈਂ ਰਹੇ ਬਿਰਾਜ ਸਮਾਨਾ, ਸ਼ਤਰ ਮਿੱਤਰ ਕੋ ਜਾਏ ਨਾ ਜਾਣਾ। ਹਰ ਇੱਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਸੀਂ ਇੱਕੋ ਵਰਗੇ ਬਿਰਾਜਮਾਨ ਹੋ, ਹਰ ਇੱਕ ਦੇ ਵਿੱਚ ਤੁਸੀਂ ਵਿਆਪਕ ਹੋ। ਇਸ ਕਰਕੇ ਸੱਚੇ ਪਾਤਸ਼ਾਹ, ਮੈਨੂੰ ਕੋਈ ਵੈਰੀ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਮਿੱਤਰ ਭਾਵ ਵੀ ਮੇਰੇ ਵਿੱਚ ਨਹੀਂ ਹੈ, ਭਾਵ ਕਿ ਮੇਰੇ ਵਾਸਤੇ ਮਿੱਤਰ ਤੇ ਵੈਰੀ ਇੱਕੋ ਹੀ ਸਮਾਨ ਨੇ। ਮੋਹ ਕੋ ਤੋਏ ਮਹੀ ਦ੍ਰਿਸ਼ਟਾਵੈ, ਤੁਮ ਬਿਨ ਦੂਸਰ ਨਦਰ ਨਾ ਆਵੈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਨੂੰ ਤੇ ਹਰ ਕੋਈ ਜੋ ਵੀ ਤੁਹਾਡਾ ਰਚਿਆ ਹੋਇਆ ਜੀਵ ਹੈ ਉਹ ਤੁਹਾਡਾ ਹੀ ਸਰੂਪ ਦਿਖਾਈ ਦਿੰਦਾ। ਤੁਮ ਬਿਨ ਦੂਸਰ ਨਦਰ ਨਾ ਆਵੈ। ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਗੈਰ ਮੈਨੂੰ ਤੇ ਦੂਸਰਾ ਕੋਈ ਦਿਖਾਈ ਹੀ ਨਹੀਂ ਦਿੰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਇਹ ਪ੍ਰਸੰਗ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਸਤਿਗੁਰਾਂ ਨੇ ਬੁਲਾਇਆ ਭਾਈ ਘਨੱਈਏ ਨੂੰ, ਪੁੱਛਿਆ ਕਿ ਤੂੰ ਵੈਰੀਆਂ ਨੂੰ ਪਾਣੀ ਕਿਉਂ ਪਿਆਉਣਾ ਹੈ। ਅੱਗੋਂ ਹੱਥ ਜੋੜ ਕੇ ਭਾਈ ਘਨੱਈਆ ਜੀ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਤੈਨੂੰ ਪਿਆ ਪਿਲਾਵਾਂ ਪਾਣੀ, ਤੂੰ ਦਿਸਦਾ ਸਭ ਥਾਈਂ। ਸਤਿਗੁਰਾਂ ਨੂੰ ਅਰਜ਼ ਕੀਤੀ ਸੀ ਭਾਈ ਘਨੱਈਏ ਨੇ, ਸੱਚੇ ਪਾਤਸ਼ਾਹ ਮੈਨੂੰ ਤੇ ਤੂੰ ਦਿਖਾਈ ਦੇਣਾ, ਤੂੰ ਹੀ ਮੇਰੇ ਤੋਂ ਪਾਣੀ ਮੰਗਦਾ, ਮੈਂ ਤੇਰੇ ਹੀ ਮੂੰਹ ਦੇ ਵਿੱਚ ਪਾਣੀ ਪਾਉਣਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੇਰੀ ਤੇ ਐਸੀ ਹਾਲਤ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇਸ ਜਗ੍ਹਾ ਦੇ ਉੱਤੇ ਉਹ ਕਹਿੰਦਾ ਤੁਮ ਬਿਨ ਦੂਸਰ ਨਜ਼ਰ ਨਾ ਆਵੈ। ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਬਗੈਰ ਦੂਸਰਾ ਤੇ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਮਰਾਵਰ ਕੋ ਹੈ ਉਪਦੇਸ਼ੂ, ਸੋਯੋਰ ਤਾਰਿਓ ਬਿਨਾ ਕਲੇਸ਼ੂ। ਸੱਚੇ ਪਾਤਸ਼ਾਹ ਜੀ ਤੁਹਾਡਾ ਐਸਾ ਉਪਦੇਸ਼ ਹੈ, ਇਸ ਉਪਦੇਸ਼ ਨੂੰ ਮੈਂ ਸਤ ਕਰਕੇ ਧਾਰਨ ਕੀਤਾ ਹੋਇਆ। ਔਰ ਤਾਰਿਓ ਬਿਨਾ ਕਲੇਸ਼ੂ, ਭਾਵ ਕੇ ਬਗੈਰ ਸ਼ੰਕਾ ਤੋਂ ਬਗੈਰ ਕਲੇਸ਼ ਤੋਂ ਮੈਂ ਤੁਹਾਡੀ ਸਿੱਖਿਆ ਨੂੰ ਹੀ ਸੱਚੇ ਪਾਤਸ਼ਾਹ ਜੀ ਧੁਰ ਤੋਂ ਧਾਰਨ ਕੀਤਾ ਹੋਇਆ। ਤੁਸੀਂ ਇਸ ਵੇਲੇ ਮੈਨੂੰ ਕਹਿ ਰਹੇ ਹੋ ਕਿ ਮੈਂ ਤੁਹਾਡੀ ਸਿੱਖਿਆ ਨੂੰ ਧਾਰਨ ਕਰਾਂ, ਦਰਅਸਲ ਮੈਂ ਤੇ ਸ਼ੁਰੂ ਤੋਂ ਹੀ ਤੁਹਾਡੀ ਸਿੱਖਿਆ ਦੇ ਅਨੁਸਾਰ ਹੀ ਚੱਲਣਾ। ਇਤ ਸਿੰਘਣ ਮੈਂ ਆਪ ਬਿਰਾਜੈ, ਉਤ ਤੁਰਕਣ ਮੈਂ ਤੁਮ ਹੀ ਛਾਜੈ। ਹੇ ਸੱਚੇ ਪਾਤਸ਼ਾਹ ਜੀ, ਇਸ ਪਾਸੇ ਸਾਰਿਆਂ ਸਿੰਘਾਂ ਦੇ ਵਿੱਚ ਤੁਸੀਂ ਹੀ ਬਿਰਾਜਮਾਨ ਹੋ, ਤੁਸੀਂ ਹੀ ਵਿਆਪਕ ਹੋ। ਤੇ ਸੱਚੇ ਪਾਤਸ਼ਾਹ ਜੀ, ਜੇਕਰ ਦੂਸਰੀ ਤਰਫ ਦੇਖਦਾ ਹਾਂ ਤੇ ਜਿੰਨੇ ਵੀ ਤੁਰਕ ਨੇ, ਜਿੰਨੇ ਵੀ ਸਾਡੇ ਵੈਰੀ ਨੇ, ਉਹਨਾਂ ਦੇ ਵਿੱਚ ਵੀ ਤੁਹਾਡੀ ਛਵੀ ਹੀ ਮੈਨੂੰ ਸੱਚੇ ਪਾਤਸ਼ਾਹ ਜੀ ਦਿਖਾਈ ਦਿੰਦੀ। ਨਹੀਂ ਪਹਾੜੀ ਮੈਂ ਕੋ ਦੂਜਾ, ਜਹ ਕਹ ਕਰੈ ਆਪ ਕੀ ਪੂਜਾ। ਇਸ ਤੋਂ ਇਲਾਵਾ ਭਾਈ ਘਨੱਈਆ ਜੀ ਨੇ ਆਖਿਆ ਕਿ ਜੇਕਰ ਤੁਰਕਾਂ ਨੂੰ ਛੱਡ ਕੇ ਮੈਂ ਪਹਾੜੀਆਂ ਦੇ ਵੱਲ ਦੇਖਦਾ ਹਾਂ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚ ਵੀ ਕੋਈ ਦੂਜਾ ਨਹੀਂ ਹੈ। ਭਾਵ ਕਿ ਹਰ ਇੱਕ ਦੇ ਹਿਰਦੇ ਦੇ ਵਿੱਚ ਤੁਸੀਂ ਹੀ ਹੋ, ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਵਿਆਪਕ ਹੋ ਸੱਚੇ ਪਾਤਸ਼ਾਹ ਜੀ। ਜਹ ਕਹ ਕਰੈ ਆਪ ਕੀ ਪੂਜਾ, ਇਸ ਕਰਕੇ ਜਿੱਥੇ ਕਿੱਥੇ ਮੈਂ ਤੇ ਤੁਹਾਡੀ ਹੀ ਪੂਜਾ ਕਰਦਾ ਹਾਂ, ਤੁਹਾਨੂੰ ਹੀ ਸੱਚੇ ਪਾਤਸ਼ਾਹ ਜੀ ਪਾਣੀ ਪਿਆਉਂਦਾ। ਜਲ ਥਲ ਸਕਲ ਗਗਨ ਯਾਰੇ ਅਵਨੀ, ਇਹ ਖੇਲ ਰਾਵਰ ਕੀ ਰਵਨੀ। ਸੱਚੇ ਪਾਤਸ਼ਾਹ ਜੀ ਜਲ ਦੇ ਵਿੱਚ, ਪ੍ਰਿਥਵੀ ਦੇ ਉੱਤੇ, ਥਲ ਦੇ ਉੱਤੇ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਆਕਾਸ਼ ਦੇ ਵਿੱਚ ਤੇ ਧਰਤੀ ਦੇ ਵਿੱਚ, ਇਹ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਸਾਰੀ ਜਿਹੜੀ ਖੇਡ ਹੈ ਉਹ ਖਿਲਾਰੀ ਹੋਈ ਹੈ। ਇਮ ਸੁਣ ਸੰਤ ਕਨਈਏ ਪਾਸ, ਪਰਮ ਪ੍ਰਸੰਨ ਭਏ ਗੁਣ ਰਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਧ ਕਨਈਏ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬਹੁਤ ਹੀ ਪ੍ਰਸੰਨ ਹੋਏ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਣਾਂ ਦੀ ਰਾਸ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਭਾਈ ਕਨਈਏ ਦੇ ਉੱਤੇ ਬੜੇ ਪ੍ਰਸੰਨ ਹੋਏ। ਕਿਸ ਤਰ੍ਹਾਂ ਭਾਈ ਕਨਈਏ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ, ਇਸ ਨੂੰ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ ਕਿ ਭਾਈ ਕਨਈਏ ਨੇ ਕਿਸ ਤਰ੍ਹਾਂ ਆਖਿਆ, ਉਹ ਇਸ ਤਰ੍ਹਾਂ ਲਿਖਦੇ ਨੇ। ਕਰੇ ਬੇਨਤੀ ਨਾਲ ਅਧੀਨਗੀ ਦੇ, ਮੈਨੂੰ ਬਖਸ਼ ਲੈਣਾ ਮਿਹਰਵਾਨ ਗੁਰਜੀ। ਮੈਨੂੰ ਕੋਈ ਮਿੱਤਰ ਵੈਰੀ ਦਿਸਦਾ ਨਹੀਂ, ਕੀਤਾ ਆਪ ਦਾ ਹੁਕਮ ਪਰਵਾਨ ਗੁਰਜੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਹੈ ਆਪ ਦਾ ਏ ਫੁਰਮਾਨ ਗੁਰਜੀ। ਗੋਬਿੰਦ ਬਿਨ ਨਹੀਂ ਕੋਈ, ਸ੍ਰੀ ਗ੍ਰੰਥ ਸਾਹਿਬ ਬਤਲਾਨ ਗੁਰਜੀ। ਇਹ ਜਗਤ ਸਭ ਹਰ ਕਾ ਰੂਪ ਹੈ, ਮੈਂ ਪੜਿਆ ਨਾਲ ਧਿਆਨ ਗੁਰਜੀ। ਬਸ ਦਿਸਦਾ ਆਪ ਦਾ ਰੂਪ ਮੈਨੂੰ, ਜਿੰਨਾ ਵਸਦਾ ਇਹ ਜਹਾਨ ਗੁਰਜੀ। ਤੂੰ ਹੀ ਤੂੰ ਚੁਫੇਰ ਹੀ ਨਜ਼ਰ ਆਵੇਂ, ਵੱਖ ਨਹੀਂ ਹਿੰਦੂ ਮੁਸਲਮਾਨ ਗੁਰਜੀ। ਬੜੇ ਖੁਸ਼ ਹੋ ਗਏ ਕਰਤਾਰ ਸਿੰਘਾ, ਵੇਖ ਸਿੱਖ ਦਾ ਦ੍ਰਿੜ ਗਿਆਨ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦ੍ਰਿੜ ਗਿਆਨ ਜਦੋਂ ਭਾਈ ਕਨਈਏ ਦਾ ਸਤਿਗੁਰਾਂ ਨੇ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਕਨਈਏ ਦੇ ਉੱਤੇ, ਕਿਉਂਕਿ ਭਾਈ ਕਨਈਆ ਜੀ ਨੇ ਪ੍ਰਮਾਣ ਦਿੱਤੇ ਗੁਰਬਾਣੀ ਦੇ, ਸੱਚੇ ਪਾਤਸ਼ਾਹ ਜੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਤੁਸੀਂ ਪਹਿਲੇ ਸਰੂਪ ਦੇ ਵਿੱਚ ਉਚਾਰਨ ਕੀਤਾ, ਗੋਬਿੰਦ ਬਿਨ ਨਹੀਂ ਕੋਈ, ਇਹ ਵੀ ਆਦਿ ਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਗੋਬਿੰਦ ਤੋਂ ਬਗੈਰ ਤੇ ਕੋਈ ਵੀ ਜਗ੍ਹਾ ਨਹੀਂ ਹੈ। ਇਹ ਜਗਤ ਸਭ ਹਰ ਕਾ ਰੂਪ ਹੈ, ਇਹ ਵੀ ਗੁਰਬਾਣੀ ਦਾ ਮਹਾਂਵਾਕ ਹੈ ਕਿ ਸਾਰਾ ਜਗਤ ਹੀ ਪਰਮੇਸ਼ਰ ਦਾ ਸਰੂਪ ਹੈ। ਸੱਚੇ ਪਾਤਸ਼ਾਹ ਜੀ ਇਹਨਾਂ ਗੱਲਾਂ ਨੂੰ ਵਿਚਾਰ ਕੇ, ਸੱਚੇ ਪਾਤਸ਼ਾਹ ਜੀ ਮੈਂ ਜੋ ਕੀਤਾ ਸੋ ਕੀਤਾ, ਸਤਿਗੁਰੂ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ। ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਸੁਣੋ ਖਾਲਸਾ ਮਯਾ ਨਿਦਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਫਿਰ ਬਚਨ ਕਰਦੇ ਨੇ ਬਾਕੀ ਸਾਰਿਆਂ ਨੂੰ ਜਿਨ੍ਹਾਂ ਨੇ ਭਾਈ ਕਨਈਏ ਦੀ ਸ਼ਿਕਾਇਤ ਕੀਤੀ ਸੀ। ਸਤਿਗੁਰੂ ਜੀ ਕਹਿੰਦੇ ਨੇ ਸੁਣੋ ਖਾਲਸਾ ਜੀ, ਮਾਇਆ ਦੇ ਨਿਦਾਨ ਭਾਵ ਕੇ ਜਿਹੜੇ ਦਇਆ ਦੇ ਨਿਦਾਨ ਸਤਿਗੁਰੂ ਜੀ ਨੇ ਉਹ ਬੋਲੇ, ਕਹਿੰਦੇ ਨੇ ਸੁਣੋ ਖਾਲਸਾ ਜੀ। ਸਾਧ ਬ੍ਰਿਤੀ ਇਨ ਲਖ ਉਚਰਤਰ, ਇੱਕ ਬਚਿੱਤਰ ਮੈਂ ਛਤਰ ਨਾ ਮਿੱਤਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਈ ਕਨਈਏ ਦੀ ਜਿਹੜੀ ਬਿਰਤੀ ਹੈ ਇਹ ਸਾਧ ਬਿਰਤੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਐਸਾ ਇਸਨੇ ਵਿਚਿੱਤਰ ਜਿਹੜਾ ਚਰਿੱਤਰ ਹੈ ਉਸ ਨੂੰ ਦੇਖਿਆ, ਭਾਵ ਕਿ ਐਸੀ ਅਵਸਥਾ ਦੇ ਉੱਤੇ ਇਹ ਭਾਈ ਕਨਈਆ ਪਹੁੰਚ ਚੁੱਕਾ ਹੈ। ਇਹਦੇ ਵਾਸਤੇ ਵੈਰੀ ਵੀ ਵੈਸੇ ਤੇ ਮਿੱਤਰ ਵੀ ਵੈਸੇ, ਇਹਦੀ ਗਿਆਨ ਦੀ ਅਵਸਥਾ ਹੀ ਸਤਿਗੁਰੂ ਜੀ ਕਹਿੰਦੇ ਨੇ ਇੰਨੀ ਉੱਚੀ ਤੇ ਸੁੱਚੀ ਹੋ ਗਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਸਤਿਗੁਰੂ ਜੀ ਐਸਾ ਬਚਨ ਕਰਦੇ ਨੇ ਕਿ ਭਾਈ ਕਨਈਏ ਦੀ ਜਿਹੜੀ ਗਿਆਨ ਅਵਸਥਾ ਸੀ ਉਹੀ ਬੜੀ ਉੱਚੀ ਹੋ ਗਈ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਬਚਨ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਇਹ ਨਹੀਂ ਹੈ ਕਿ ਜਿਹੜੇ ਬਾਕੀ ਦੇ ਸਿੰਘ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਲੜਦੇ ਸੀ, ਵੈਰੀਆਂ ਨੂੰ ਮਾਰਦੇ ਸੀ, ਉਹ ਸਿੱਖ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਮਨੁੱਖ ਦੀਆਂ ਵੱਖ ਵੱਖ ਸਟੇਜਾਂ ਨੇ, ਵੱਖ ਵੱਖ ਮੰਜ਼ਲਾਂ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਬਚਨ ਆਉਂਦਾ ਹੈ ਕਿ ਇੱਕ ਜਮਾਤ ਦੇ ਵਿੱਚ ਵਿਦਿਆਰਥੀ ਪਾਸ ਹੁੰਦੇ ਨੇ, ਕੋਈ 40 ਨੰਬਰਾਂ ਦੇ ਨਾਲ ਪਾਸ ਹੋ ਜਾਂਦਾ ਹੈ, ਕੋਈ 50% ਨੰਬਰ ਲੈ ਕੇ ਪਾਸ ਹੁੰਦਾ ਹੈ, ਕੋਈ 90 ਲੈ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਿਦਿਆਰਥੀ, ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਨੇ, ਐਸੇ ਹੁੰਦੇ ਨੇ ਉਹ 100% ਨੰਬਰ ਲੈ ਕੇ ਪਾਸ ਹੁੰਦੇ ਨੇ। ਪਾਸ ਤੇ ਭਾਵੇਂ ਸਾਰੇ ਹੁੰਦੇ ਨੇ, ਪਰ ਜਿਹੜਾ ਥੋੜੇ ਨੰਬਰ ਲੈ ਕੇ ਪਾਸ ਹੋਇਆ ਤੇ ਜਿਹੜੇ ਪੂਰੇ ਨੰਬਰ ਲੈ ਕੇ ਪਾਸ ਹੋਇਆ, ਉਹਦੇ 'ਚ ਫਰਕ ਬੜਾ ਹੁੰਦਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਸਿੱਖ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਲੜਦੇ ਸੀ, ਮਰਦੇ ਸੀ ਵੈਰੀਆਂ ਨੂੰ, ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿ ਕੇ ਸ਼ਹੀਦੀਆਂ ਨੂੰ ਪ੍ਰਾਪਤ ਹੋਏ, ਇਹ ਨਹੀਂ ਹੈ ਕਿ ਸਤਿਗੁਰਾਂ ਦੇ ਪੂਰਨ ਸਿੱਖ ਨਹੀਂ ਸਨ। ਪਰ ਇਹ ਜਿਹੜਾ ਭਾਈ ਕਨ੍ਹਈਆ ਹੈ, ਇਹਦੀ ਗਿਆਨ ਅਵਸਥਾ ਇੰਨੀ ਜ਼ਿਆਦਾ ਉੱਚੀ ਪਹੁੰਚ ਚੁੱਕੀ ਹੈ, ਇਹਦੇ ਵਾਸਤੇ ਐਸਾ ਭਾਵ ਹੀ ਖਤਮ ਹੋ ਗਿਆ ਕਿ ਵੈਰੀ ਕੌਣ ਹੈ, ਮਿੱਤਰ ਕੌਣ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਸ ਗੁਰਬਾਣੀ ਦੇ ਮਹਾਂਵਾਕ ਦੇ ਅਨੁਸਾਰ ਭਾਈ ਕਨ੍ਹਈਆ ਜੀ ਦੀ ਅਵਸਥਾ ਬਣ ਗਈ ਸੀ, ਇਸੇ ਕਰਕੇ ਉਹਨੇ ਐਸਾ ਕੀਤਾ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਬਾਕੀਆਂ ਨੂੰ ਕਹਿ ਰਹੇ ਨੇ, ਇਹਦੀ ਗਿਆਨ ਦੀ ਅਵਸਥਾ ਬੜੀ ਉੱਚੀ ਹੋ ਗਈ ਹੈ, ਇਸ ਕਰਕੇ ਇਹਦੇ ਤੇ ਗਿਲਾ ਨਾ ਕਰੋ, ਇਹਨੂੰ ਕੋਈ ਵੈਰੀ ਤੇ ਕੋਈ ਮਿੱਤਰ ਦਿਸਦਾ ਹੀ ਨਹੀਂ। ਜੇਕਰ ਇਹਦੇ ਮਨ ਦੇ ਵਿੱਚ ਐਸਾ ਭਾਵ ਹੁੰਦਾ ਤੇ ਕਦੇ ਵੀ ਇਹ ਵੈਰੀਆਂ ਨੂੰ ਪਾਣੀ ਨਾ ਪਿਆਉਂਦਾ, ਇਹ ਸਿਰਫ ਤੁਹਾਨੂੰ ਹੀ ਪਾਣੀ ਪਿਆਉਂਦਾ। ਇਸ ਕੋ ਕਿਸ ਬਿਦ ਕਹੋ ਨ ਕੋਈ, ਕਰੈ ਜਥੋ ਚਿਤ ਜਿਮ ਉਰ ਹੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬਾਕੀ ਦੇ ਨਾਲ ਦੇ ਸਿੱਖਾਂ ਨੂੰ, ਅੱਜ ਤੋਂ ਬਾਅਦ ਤੁਸੀਂ ਭਾਈ ਕਨ੍ਹਈਏ ਨੂੰ ਕੁਝ ਨਹੀਂ ਕਹਿਣਾ, ਇਹਦਾ ਜਿਵੇਂ ਜੀ ਕਰਦਾ ਹੈ ਉਵੇਂ ਕਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਨਹੀਂ ਵਰਜਣਾ, ਨਹੀਂ ਰੋਕਣਾ।
ਨਹੀਂ ਬੈਰੀ ਇਸ ਮੇਂ ਉਰ ਪਾਸਾ, ਪ੍ਰਭ ਇੱਕ ਸਭ ਮੈਂ ਲਖਿਓ ਤਮਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵੈਰਤਾ ਦਾ ਭਾਵ ਇਹਦੇ ਹਿਰਦੇ ਦੇ ਵਿੱਚ ਕਿਸੇ ਦੇ ਪ੍ਰਤੀ ਵੀ ਨਹੀਂ, ਕਿਉਂਕਿ ਪ੍ਰਭ ਇੱਕ ਸਭ ਮੈਂ ਲਖਿਓ ਤਮਾਸ਼ਾ, ਹਰ ਇੱਕ ਜੀਵ ਦੇ ਵਿੱਚ ਇਹ ਪ੍ਰਭੂ ਦੇ ਤਮਾਸ਼ੇ ਨੂੰ ਦੇਖਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਦੇ ਵਾਸਤੇ ਵੈਰੀ ਤੇ ਮਿੱਤਰ ਕੋਈ ਵੀ ਨਹੀਂ ਰਹਿ ਗਿਆ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਦਸਮ ਗੁਰੂ ਜੀ ਨੇ ਆਪ ਸਵੈਮ ਆਪਣੀ ਕਲਮ ਦੇ ਨਾਲ ਲਿਖਿਆ ਹੈ, ਜਾ ਕੇ ਛੂਟ ਗਇਓ ਭ੍ਰਮ ਉਰਕਾ, ਤਾਹੇ ਆਗੈ ਹਿੰਦੂ ਕਿਆ ਤੁਰਕਾ। ਭਾਵ ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇਹ ਭ੍ਰਮ ਹੀ ਮਿਟ ਗਿਆ ਹੈ, ਉਹਦੇ ਵਾਸਤੇ ਕੀ ਤੁਰਕ ਤੇ ਕੀ ਹਿੰਦੂ, ਭਾਵ ਕਿ ਉਹਦੇ ਵਾਸਤੇ ਇੱਕ ਸਮਾਨ ਹੋ ਜਾਂਦਾ।
ਉੱਚ ਭੂਮਿਕਾ ਮੈਂ ਮਨ ਥਿਰਿਓ, ਨਾਨਾ ਤਿਆਗ ਇੱਕ ਰਸ ਟਰਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉੱਚੀ ਅਵਸਥਾ ਦੇ ਵਿੱਚ ਇਹਦਾ ਮਨ ਸਥਿਰ ਹੋ ਗਿਆ, ਇਕਾਗਰ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਨੇਕਤਾ ਦਾ ਭਾਵ ਹੈ ਉਹ ਇਸ ਭਾਈ ਕਨ੍ਹਈਏ ਦੇ ਹਿਰਦੇ ਤੋਂ ਦੂਰ ਹੋ ਗਿਆ, ਇੱਕੋ ਹੀ ਰਸ ਦੇ ਵਿੱਚ ਇਹ ਟਲ ਗਿਆ।
ਧਨ ਜਨਮ ਆਪਣੋ ਇਨ ਕੀਨਾ, ਜਿਸ ਕੋ ਬਖਸ਼ੇ ਹੋਏ ਦੁੱਖ ਹੀ ਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਮਨੁੱਖ ਦਾ ਜਨਮ ਧਨ ਹੋ ਜਾਂਦਾ ਹੈ ਜਿਹੜਾ ਕਿ ਐਸੀ ਅਵਸਥਾ ਦੇ ਤੱਕ ਪਹੁੰਚ ਜਾਂਦਾ ਹੈ, ਜਿਸ ਕੋ ਬਖਸ਼ਿਆ ਹੋਏ ਦੁੱਖ ਖੀਨਾ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਰਤਾਰ ਦੀ, ਅਕਾਲ ਪੁਰਖ ਦੀ ਜਿਹਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਜਿਹਦੇ ਉੱਤੇ ਰਹਿਮਤ ਹੁੰਦੀ ਹੈ, ਉਹਨੂੰ ਹੀ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਉਹਦੇ ਸਾਰੇ ਦੁੱਖ ਮੁੱਕ ਜਾਂਦੇ।
ਇਹ ਪੀ ਆਪਣੋ ਪੰਥ ਪ੍ਰਕਾਸ਼ੈ, ਬਹੁ ਲੋਕਣ ਕੀ ਕੁਮਤ ਬਿਨਾਸ਼ੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਭਾਈ ਕਨ੍ਹਈਆ ਹੈ ਇਹ ਵੀ ਆਪਣੇ ਪੰਥ ਦਾ ਪ੍ਰਕਾਸ਼ ਕਰੇਗਾ, ਭਾਵ ਕਿ ਇਹਦੀ ਵੀ ਅੱਗੋਂ ਅੰਸ ਬੰਸ ਚੱਲੇਗੀ। ਬਹੁ ਲੋਕਣ ਕੀ ਕੁਮਤ ਬਿਨਾਸ਼ੈ, ਬਹੁਤੇ ਸਾਰੇ ਲੋਕਾਂ ਦੀ ਜਿਹੜੀ ਮਾੜੀ ਖੋਟੀ ਬੁੱਧੀ ਹੈ ਇਹ ਭਾਈ ਕਨ੍ਹਈਆ ਉਸ ਨੂੰ ਦੂਰ ਕਰੇਗਾ। ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਜਿਹੜੀ ਸੰਪਰਦਾ ਚੱਲੀ ਅੱਡਣ ਸ਼ਾਹੀਆਂ ਦੀ, ਉਹ ਇਸੇ ਦੇ ਵਿੱਚੋਂ ਹੀ ਅੱਗੇ ਜਾ ਕੇ ਪ੍ਰਾਰੰਭ ਹੋਈ ਭਾਈ ਕਨ੍ਹਈਆ ਦੀ ਅੱਗੋਂ। ਅੱਡਣ ਸ਼ਾਹੀਏ ਇਹਨਾਂ ਦੇ ਵਿੱਚੋਂ ਹੀ ਮੰਨੇ ਜਾਂਦੇ ਨੇ। ਸੋ ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰਾਂ ਨੇ ਐਸੇ ਬਚਨ ਕੀਤੇ। ਸੁਣ ਪ੍ਰਭ ਤੇ ਸਭ ਸਿੰਘ ਆਨੰਦੇ, ਅਦਵੈਤ ਹਾਥੀ ਲਹਿ ਬ੍ਰਹਮ ਆਨੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਉਚਾਰਨ ਕੀਤੇ, ਇਹਨਾਂ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਸਿੰਘ ਬੜੇ ਆਨੰਦਿਤ ਹੋਏ ਨੇ, ਬੜੇ ਖੁਸ਼ ਹੋਏ ਨੇ, ਕਿਉਂਕਿ ਦ੍ਵੈਤ ਹਤੀ ਲੈ ਬ੍ਰਹਮ ਆਨੰਦੇ। ਦ੍ਵੈਸਤਾ ਦਾ ਭਾਵ ਉਹਨਾਂ ਨੇ ਸੁਣਿਆ ਸੀ ਕਿ ਇਹਦੇ ਵਿੱਚੋਂ ਭਾਈ ਕਨ੍ਹਈਏ ਦੇ ਦੂਰ ਹੋ ਗਿਆ, ਇਸ ਕਰਕੇ ਇਹ ਬ੍ਰਹਮ ਦੇ ਆਨੰਦ ਦੇ ਵਿੱਚ ਰਚਿਆ। ਤਿਸ ਦਿਨ ਤੇ ਨਹੀਂ ਕਿਸ ਕੁਛ ਕਹਿਓ, ਤਿਮਹੀ ਜਲ ਕੋ ਪਿਆਵਤ ਰਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਦਿਨ ਤੋਂ ਬਾਅਦ ਫਿਰ ਕਦੇ ਵੀ ਭਾਈ ਕਨ੍ਹਈਏ ਨੂੰ ਕਿਸੇ ਵੀ ਸਿੱਖ ਨੇ ਨਹੀਂ ਟੋਕਿਆ। ਉਹ ਪਹਿਲਾਂ ਦੀ ਤਰ੍ਹਾਂ ਪਾਣੀ ਪਿਉਂਦਾ ਰਿਹਾ, ਆਪਣੇ ਸਾਥੀਆਂ ਨੂੰ ਵੀ ਤੇ ਵਿਰੋਧੀ ਧਿਰ ਦੇ ਵੈਰੀਆਂ ਨੂੰ। ਸਰਬ ਮੋਰਚੇ ਮੈਂ ਫਿਰ ਕਰਕੇ, ਜਲ ਕੋ ਦੇਤ ਮਸ਼ਕ ਨਿਤ ਭਰ ਕੇ। ਕਵੀ ਜੀ ਲਿਖਦੇ ਨੇ ਕਿ ਸਾਰੇ ਜਿੰਨੇ ਵੀ ਮੋਰਚੇ ਲੱਗੇ ਹੋਏ ਨੇ, ਭਾਵੇਂ ਉਹ ਮੋਰਚੇ ਲੱਗੇ ਹੋਏ ਨੇ ਵੈਰੀਆਂ ਦੇ ਤੇ ਭਾਵੇਂ ਲੱਗੇ ਹੋਏ ਨੇ ਆਪਣਿਆਂ ਸਿੰਘਾਂ ਦੇ, ਸਾਰਿਆਂ ਮੋਰਚਿਆਂ ਦੇ ਵਿੱਚ ਫਿਰ ਫਿਰ ਕੇ ਉਹ ਹਰ ਇੱਕ ਨੂੰ ਪਾਣੀ ਪਿਆਉਂਦਾ ਹੈ। ਮਸ਼ਕ ਪਾਣੀ ਦੀ ਹਮੇਸ਼ਾ ਕੋਲ ਭਰ ਕੇ ਰੱਖਦਾ ਹੈ, ਜਿਹੜਾ ਵੀ ਮੰਗਦਾ ਹੈ ਉਹਨੂੰ ਪਾਣੀ ਪਿਆ ਦਿੰਦਾ। ਇਸ ਕੋ ਨਹੀਂ ਮਾਰਤ ਕੋ ਗੋਰੀ, ਫਿਰਤ ਰਹਿ ਲਰ ਤੇ ਜੁਗ ਓਰੀ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ, ਇਹਨੂੰ ਕੋਈ ਵੀ ਗੋਲੀ ਨਹੀਂ ਮਾਰਦਾ। ਕੋਈ ਜਿਹੜੇ ਵੈਰੀ ਨੇ ਉਹ ਇਹ ਨਹੀਂ ਸਮਝਦੇ ਕਿ ਇਹ ਤੇ ਦੂਜਾ ਧਿਰ ਦਾ ਆਦਮੀ ਹੈ ਤੇ ਸਿੱਖ ਹੈ, ਇਹਨੂੰ ਮਾਰ ਦਈਏ। ਸਤਿਗੁਰੂ ਜੀ ਕਹਿੰਦੇ ਕਿਉਂਕਿ ਹਰ ਇੱਕ ਦਾ ਇਹ ਹਿੱਤ ਲੋੜਦਾ ਹੈ, ਇਸ ਕਰਕੇ ਹਰ ਕੋਈ ਇਹਦਾ ਵੀ ਹਿੱਤ ਲੋੜਦਾ ਹੈ, ਇਹਨੂੰ ਕੋਈ ਵੀ ਗੋਲੀ ਨਹੀਂ ਮਾਰਦਾ। ਫਿਰ ਤਾਂ ਰਹਿ ਲੜ ਤੋਂ ਜੁਗ ਹੋਰੀ। ਲੜਾਈ ਦੋਵਾਂ ਤਰਫਾਂ ਦੀ ਲਗਾਤਾਰ ਹੁੰਦੀ ਰਹਿੰਦੀ ਹੈ, ਇਹ ਲੜਾਈ ਦੇ ਵਿੱਚ ਵੀ ਫਿਰਦਾ ਰਹਿੰਦਾ ਹੈ, ਪਰ ਕੋਈ ਇਹਦੇ ਤੇ ਗੋਲੀ ਦਾ ਜਾਂ ਹੋਰ ਕਿਸੇ ਪ੍ਰਕਾਰ ਦਾ ਕੋਈ ਪ੍ਰਹਾਰ ਨਹੀਂ ਕਰਦਾ। ਸਾਧ ਜਾਣ ਕਰ ਬੰਧਨ ਕਰੈ, ਜਲ ਕੋ ਲੇਤ ਤ੍ਰਿਖਾ ਕੋ ਹਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀ ਮਾਰਨ ਦੀ ਗੱਲ ਬੜੀ ਦੂਰ ਦੀ ਹੈ, ਸਗੋਂ ਸਾਰੇ ਦੇ ਸਾਰੇ ਇਹਦੀ ਬਿਰਤੀ ਸਾਧ ਜਾਣਦੇ ਨੇ ਤੇ ਸਾਧ ਜਾਣ ਕੇ ਇਹਨੂੰ ਬੰਧਨਾਂ ਤੇ ਜ਼ਰੂਰ ਕਰਦੇ ਨੇ, ਨਮਸਕਾਰਾਂ ਤੇ ਜ਼ਰੂਰ ਕਰਦੇ ਨੇ, ਪਰ ਕੋਈ ਇਸ ਨੂੰ ਮਾਰਦਾ ਨਹੀਂ ਹੈ, ਕਿਉਂਕਿ ਜਲ ਕੋ ਲੇਤ ਤ੍ਰਿਖਾ ਕੋ ਹਰੈ। ਹਰ ਕੋਈ ਪਾਣੀ ਭਾਈ ਕਨ੍ਹਈਏ ਤੋਂ ਪੀ ਕੇ ਆਪਣੀ ਤ੍ਰਿਖਾ ਨੂੰ, ਆਪਣੀ ਪਿਆਸ ਨੂੰ ਦੂਰ ਕਰਦਾ ਹੈ। ਇਸੇ ਤਰੀਕੇ ਦੇ ਨਾਲ ਇਹ ਹਰ ਇੱਕ ਜਗ੍ਹਾ ਦੇ ਉੱਤੇ ਵਰਤਦਾ ਹੈ, ਇਹ ਹੈ ਭਾਈ ਕਨ੍ਹਈਏ ਦੇ ਸਾਕੇ। ਬਹੁਤ ਸਾਰੇ ਇਤਿਹਾਸਕਾਰ ਨੇ ਆਪਣੇ ਆਪਣੇ ਢੰਗ ਦੇ ਨਾਲ ਇਸ ਸਾਖੀ ਨੂੰ ਬਿਆਨ ਕੀਤਾ ਹੈ। ਹੁਣ ਜਿਹੜੇ ਚੰਨਣ ਸਿੰਘ ਜੀ ਚਮਨ ਨੇ, ਜਿਹੜੇ ਕਿ ਭੈਣੀ ਸਾਹਿਬ ਦੇ ਵਿੱਚ ਵੀ ਬਹੁਤ ਵਾਰੀ ਆ ਚੁੱਕੇ ਨੇ, ਬਹੁਤ ਪੁਰਾਣੇ ਸਮੇਂ ਤੋਂ ਨਾਮਧਾਰੀ ਸੰਪਰਦਾ ਦੇ ਨਾਲ ਉਹ ਜੁੜੇ ਹੋਏ ਨੇ, ਉਹ ਆਮ ਤੌਰ ਦੇ ਉੱਤੇ ਹਾਸਰਸ ਦੀ ਕਵਿਤਾ ਲਿਖਦੇ ਨੇ, ਉਹਨਾਂ ਨੇ ਵੀ ਆਪਣੇ ਇਸ ਸਾਖੀ ਦੇ ਵਾਸਤੇ ਕਵਿਤਾ ਲਿਖੀ ਹੈ। ਜਿਵੇਂ ਚੰਨਣ ਸਿੰਘ ਜੀ ਚਮਨ ਨੇ ਇਸ ਵਿਥਿਆ ਨੂੰ ਬਿਆਨ ਕੀਤਾ ਹੈ, ਚੰਦ ਮਿੰਟਾਂ ਦੇ ਵਾਸਤੇ ਉਹਨਾਂ ਦੀ ਕਵਿਤਾ ਦੇ ਨਾਲ ਮੈਂ ਇਸ ਸਾਖੀ ਨੂੰ ਆਪ ਜੀ ਦੇ ਸਾਹਮਣੇ ਅਰਜ ਕਰਾਂਗਾ। ਚੰਨਣ ਸਿੰਘ ਜੀ ਚਮਨ ਦੇ ਅਨੁਸਾਰ ਕੋਈ ਸਿੱਖ ਛੇਤੀ ਦੇ ਨਾਲ ਪਹੁੰਚਿਆ ਹੈ ਲੜਾਈ ਦੇ ਵਿੱਚੋਂ, ਮੈਦਾਨ ਦੇ ਵਿੱਚੋਂ, ਜਿਹਨੇ ਆਣ ਕੇ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕੀਤੀ। ਉਹ ਲਿਖਦੇ ਨੇ, ਗੁਰਾਂ ਤੱਕਿਆ ਭਰੇ ਦਰਬਾਰ ਅੰਦਰ, ਇੱਕ ਸਿੱਖ ਬਾਹਰੋਂ ਨੱਠਾ ਆ ਰਿਹਾ ਏ, ਉਹਨੂੰ ਸਾਹ ਚੜਿਆ ਹੋਇਆ ਜਾਪਦਾ ਏ, ਗੁੱਸੇ ਨਾਲ ਰੌਲਾ ਪਾਈ ਜਾ ਰਿਹਾ। ਨੱਠਾ ਹੋਇਆ ਸਿੰਘ ਦਰਬਾਰ ਦੇ ਵਿੱਚ ਪਹੁੰਚਿਆ, ਬੜਾ ਸਾਹੋ ਸਾਹੀ ਹੋਇਆ ਹੋਇਆ ਤੇ ਉੱਚੀ ਉੱਚੀ ਉਹ ਰੌਲਾ ਪਾ ਰਿਹਾ। ਗੁਰਾਂ ਤੱਕਿਆ ਭਰੇ ਦਰਬਾਰ ਅੰਦਰ, ਇੱਕ ਸਿੱਖ ਬਾਹਰੋਂ ਨੱਠਾ ਆ ਰਿਹਾ ਏ, ਉਹਨੂੰ ਸਾਹ ਚੜਿਆ ਹੋਇਆ ਜਾਪਦਾ ਏ, ਗੁੱਸੇ ਨਾਲ ਰੌਲਾ ਪਾਈ ਜਾ ਰਿਹਾ ਏ। ਜਿਵੇਂ ਫੌਜ ਦਾ ਬਾਂਕਾ ਸਿਪਾਹੀ ਹੋਵੇ, ਇਉਂ ਜਾਪਦਾ ਉਹਦੀ ਨੁਹਾਰ ਵਿੱਚੋਂ ਆ ਰਿਹਾ ਹੈ, ਝਟਕਾ ਕੇ ਦੁਸ਼ਮਣਾਂ ਨੂੰ ਖੂਨ ਚੋ ਰਿਹਾ ਉਹਦੀ ਤਲਵਾਰ ਵਿੱਚੋਂ। ਉਹਦੀ ਤਲਵਾਰ ਦੇ ਵਿੱਚੋਂ ਖੂਨ ਚੋ ਰਿਹਾ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਦਾਨੇ ਜੰਗ ਦੇ ਵਿੱਚੋਂ ਵੈਰੀਆਂ ਦਾ ਘਾਤ ਕਰਦਾ ਹੋਇਆ ਉਹ ਪਹੁੰਚਿਆ। ਗੁੱਸੇ ਵਿੱਚ ਦੂਰੋਂ ਹੀ ਕਹਿੰਦਾ, ਪਾਤਸ਼ਾਹ ਗਜ਼ਬ ਹੋ ਗਿਆ ਏ, ਨੇਰ ਹੋ ਗਏ। ਦੂਰੋਂ ਉੱਚੀ ਆਵਾਜ਼ ਦੇ ਨਾਲ ਉਹਨੇ ਅਰਜ਼ ਕੀਤੀ। ਦੂਰੋਂ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਪਾਤਸ਼ਾਹ ਗਜ਼ਬ ਹੋ ਗਿਆ ਏ, ਨੇਰ ਹੋ ਗਿਆ ਏ। ਕਦੀ ਜ਼ਿੰਦਗੀ ਵਿੱਚ ਨਾ ਤੱਕਿਆ ਸੀ, ਇਸ ਤਰ੍ਹਾਂ ਪਹਿਲੀ ਵੇਰ ਹੋ ਗਏ। ਜ਼ਿੰਦਗੀ ਦੇ ਵਿੱਚ ਕਦੇ ਐਸਾ ਨਹੀਂ ਤੱਕਿਆ, ਕਦੀ ਜ਼ਿੰਦਗੀ ਵਿੱਚ ਨਾ ਤੱਕਿਆ ਸੀ, ਇਸ ਤਰ੍ਹਾਂ ਪਹਿਲੀ ਵੇਰ ਹੋ ਗਿਆ। ਦਾਤਾ ਜਿਹੜਾ ਚੌੜ ਚਾਨਣ ਸੇਵਾਦਾਰ ਲਾਇਆ, ਚੰਦ ਹੋਰ ਹੀ ਨਵੇਂ ਚੜਾਈ ਜਾਂਦਾ। ਉਹ ਜਾ ਕੇ ਵੇਖ ਕਨਈਆ ਮੈਦਾਨ ਅੰਦਰ ਮੁਸਲਮਾਨਾਂ ਨੂੰ ਪਾਣੀ ਪਿਆਈ ਜਾਂਦਾ। ਸਿੱਖ ਕਹਿੰਦਾ, ਸੱਚੇ ਪਾਤਸ਼ਾਹ ਜਾ ਕੇ ਦੇਖੋ ਮੈਦਾਨ ਦੇ ਵਿੱਚ ਜਿਹੜਾ ਤੁਸੀਂ ਸੇਵਾਦਾਰ ਪਾਣੀ ਪਿਆਉਣ ਦੇ ਵਾਸਤੇ ਲਾਇਆ, ਭਾਈ ਕਨਈਆ, ਉਹ ਤੇ ਵੈਰੀਆਂ ਨੂੰ ਪਾਣੀ ਪਿਆਈ ਜਾਂਦਾ। ਉਹ ਜਾ ਕੇ ਵੇਖ ਕਨਈਆ ਮੈਦਾਨ ਅੰਦਰ ਮੁਸਲਮਾਨਾਂ ਨੂੰ ਪਾਣੀ ਪਿਆਈ ਜਾਂਦਾ। ਜਾਪਦਾ ਏ ਦੁਸ਼ਮਣਾਂ ਨੇ ਰਿਸ਼ਵਤ ਦੀ ਪੰਡ ਦੇ ਕੇ ਉਹਨੂੰ ਆਪਣੇ ਨਾਲ ਰਲਾ ਲਿਆ ਏ। ਸੱਚ ਪੁੱਛੋ ਤਾਂ ਦਾਤਾ ਤੁਸਾਂ ਬੁੱਕਲ ਦੇ ਵਿੱਚ ਇੱਕ ਸਪੋਲੀਆ ਪਾ ਲਿਆ। ਸੱਚੇ ਪਾਤਸ਼ਾਹ ਜੀ, ਲੱਗਦਾ ਹੈ ਕਿ ਵੈਰੀਆਂ ਨੇ ਰਿਸ਼ਵਤ ਦੇ ਕੇ ਵੱਡੀ ਦੇ ਕੇ ਆਪਣੇ ਨਾਲ ਉਸਨੂੰ ਰਲਾ ਲਿਆ। ਤੁਸੀਂ ਸੱਚੇ ਪਾਤਸ਼ਾਹ ਜੀ ਇੱਕ ਸਿੱਖ ਨੂੰ ਨਹੀਂ ਪਾਲਿਆ, ਬੁੱਕਲ ਦੇ ਵਿੱਚ ਇੱਕ ਸਪੋਲੀਆ ਪਾ ਲਿਆ। ਜਾਪਦਾ ਏ ਦੁਸ਼ਮਣਾਂ ਨੇ ਰਿਸ਼ਵਤ ਦੀ ਪੰਡ ਦੇ ਕੇ ਉਹਨੂੰ ਆਪਣੇ ਨਾਲ ਰਲਾ ਲਿਆ ਏ। ਸੱਚ ਪੁੱਛੋ ਤਾਂ ਦਾਤਾ ਤੁਸਾਂ ਬੁੱਕਲ ਦੇ ਵਿੱਚ ਇੱਕ ਸਪੋਲੀਆ ਪਾ ਲਿਆ ਏ। ਦਾਣਾ ਪਾਣੀ ਮੁਕਾਨੇ ਆ ਅਸੀਂ ਜਿਹਦਾ, ਉਹਦੇ ਮੂੰਹ ਅੰਦਰ ਪਾਣੀ ਪਾ ਦਿੰਦਾ। ਜਿਹਨੂੰ ਸਦਾ ਦੀ ਨੀਂਦ ਸਵਾਲਦੇ ਹਾਂ, ਦੇ ਕੇ ਆਸਰਾ ਉਹਨੂੰ ਬਿਠਾ ਦਿੰਦਾ। ਇਹਦੇ ਹੁੰਦਿਆਂ ਜੰਗ ਦੇ ਵਿੱਚ ਦਾਤਾ, ਕੰਮ ਸਾਡੇ ਤੋਂ ਸਾਰਿਆ ਜਾਵਣਾ ਨਹੀਂ, 1,25,000 ਤੇ ਮਾਰਨਾ ਇੱਕ ਪਾਸੇ, 1,25,000 ਵੀ ਮਾਰਿਆ ਜਾਵਣਾ ਨਹੀਂ। ਸਿੱਖ ਕਹਿੰਦਾ, ਤੁਸੀਂ ਵਚਨ ਕਰਦੇ ਹੋ ਕਿ 1,25,000 ਦੇ ਬਰਾਬਰ ਮੇਰਾ ਇੱਕ ਸਿੱਖ ਹੈ, 1,25,000 ਨੂੰ ਮਾਰੋ। ਸੱਚੇ ਪਾਤਸ਼ਾਹ, ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ, 1,25,000 ਨੂੰ ਮਾਰਨ ਦੀ ਗੱਲ ਬੜੀ ਦੂਰ ਦੀ ਹੈ, ਸਾਡੇ ਤੋਂ 1,25,000 ਵੀ ਨਹੀਂ ਮਰਨਾ। ਇਹਦੇ ਹੁੰਦਿਆਂ ਜੰਗ ਦੇ ਵਿੱਚ ਦਾਤਾ, ਕੰਮ ਸਾਡੇ ਤੋਂ ਸਾਰਿਆ ਜਾਵਣਾ ਨਹੀਂ, 1,25,000 ਤੇ ਮਾਰਨਾ ਇੱਕ ਪਾਸੇ, 1,25,000 ਵੀ ਮਾਰਿਆ ਜਾਵਣਾ ਨਹੀਂ। ਜੇ ਉਹਨੂੰ ਆਖਿਆ ਇੰਜ ਨਾ ਕਰ ਪਾਊ, ਕਹਿੰਦੇ ਨੇ ਰੋਕਿਆ ਉਹਨੂੰ, ਜੇ ਆਖਿਆ ਉਸਨੂੰ ਇੰਜ ਨਾ ਕਰ ਪਾਊ, ਅੱਗੋਂ ਟੌਰ ਝਾੜਦਾ, ਕੰਮ ਕਰੋ ਜਾ ਕੇ, ਮੇਰਾ ਕਰਮ ਆ ਕਰਮ ਕਮਾਈ ਜਾਣਾ, ਮੈਨੂੰ ਕਿਸੇ ਦੀ ਨਹੀਂ ਪਰਵਾਹ ਇੱਥੇ। ਸੱਚੇ ਪਾਤਸ਼ਾਹ ਜੀ ਰੋਕਿਆ, ਉਹ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਹੈ, ਮੇਰਾ ਕਰਮ ਇਹੀ ਹੈ ਤੇ ਮੈਂ ਕਰਮ ਕਮਾਈ ਜਾਣਾ। ਗੁਰੂ ਦੇਵ ਮੁਸਕਾਏ ਤੇ ਕਹਿਣ ਲੱਗੇ, ਜਾਓ ਫਿਰ ਭਾਈ ਕਨਈਏ ਨੂੰ ਲੈ ਆਓ, ਜਿਹੜਾ ਲੋੜ ਦੇ ਵੇਲੇ ਨਹੀਂ ਚੱਲ ਸਕਦਾ ਉਸ ਖੋਟੇ ਰੁਪਈਏ ਨੂੰ ਲੈ ਆਓ। ਜਦੋਂ ਇਸ ਤਰ੍ਹਾਂ ਸਿੱਖ ਨੇ ਅਰਜ਼ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ, ਜਾਓ ਫਿਰ ਜਿਹੜਾ ਖੋਟਾ ਰੁਪਈਆ ਵੇਲੇ ਸਿਰ ਕੰਮ ਨਹੀਂ ਆਉਂਦਾ, ਉਸ ਭਾਈ ਕਨਈਏ ਨੂੰ ਸਾਡੇ ਕੋਲ ਬੁਲਾ ਕੇ ਲੈ ਆਓ। ਆਇਆ ਭਾਈ ਕਨਈਆ ਤੇ ਸਵਾਲ ਹੋਇਆ। ਭਾਈ ਕਨਈਆ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਸਤਿਗੁਰਾਂ ਨੇ ਫਿਰ ਸਵਾਲ ਕੀਤਾ, ਬਚਨ ਕੀਤਾ। ਆਇਆ ਭਾਈ ਕਨਈਆ ਤੇ ਸਵਾਲ ਹੋਇਆ, ਜੋ ਇਹ ਸਿੱਖ ਕਹਿੰਦਾ ਕੀ ਇਹ ਠੀਕ ਕਹਿੰਦਾ? ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਆ ਕੁਝ ਤੇਰੇ ਵਾਸਤੇ ਕਹਿ ਰਿਹਾ, ਕੀ ਇਹ ਠੀਕ ਕਹਿ ਰਿਹਾ? ਅੱਗੋਂ ਕਿਹਾ ਕਨਈਏ ਨੇ, ਹਾਂ ਦਾਤਾ, ਜੋ ਵੀ ਕਹਿੰਦਾ ਇਹ ਪੱਥਰ ਤੇ ਲੀਕ ਕਹਿੰਦਾ। ਸੱਚੇ ਪਾਤਸ਼ਾਹ ਜੀ, ਜੋ ਇਹ ਬਿਆਨ ਕਰ ਰਿਹਾ ਇਹ ਪੂਰਾ ਠੀਕ ਬਿਆਨ ਕਰ ਰਿਹਾ। ਆਮ ਤੌਰ ਦੇ ਉੱਤੇ ਕੋਈ ਬਹੁਤੀ ਪੱਕੀ ਗੱਲ ਹੋਵੇ ਤੇ ਆਪਾਂ ਕਹਿ ਦਿੰਦੇ ਹਾਂ ਇਹ ਗੱਲ ਤੇ ਪੱਥਰ ਤੇ ਲੀਕ ਹੈ, ਪਾਵ ਕੇ ਸੱਚੀ ਹੈ। ਕਹਿੰਦਾ ਸੱਚੇ ਪਾਤਸ਼ਾਹ ਜੀ, ਜੋ ਵੀ ਕਹਿੰਦਾ ਹੈ ਪੱਥਰ ਤੇ ਲੀਕ ਕਹਿੰਦਾ। ਮੈਂ ਤੇ ਹੁਕਮ ਦੀ ਪਾਲਣਾ ਕਰੀ ਜਾਣਾ, ਜਾਤ ਪਾਤ ਦਾ ਭੇਦ ਭੁਲਾ ਛੱਡਿਆ। ਸੱਚੇ ਪਾਤਸ਼ਾਹ ਜੀ, ਮੈਂ ਤੇ ਤੁਹਾਡੇ ਹੁਕਮ ਦੀ ਤਾਮੀਲ ਕਰ ਰਿਹਾ, ਮੈਂ ਤੇ ਹੁਕਮ ਦੀ ਹੀ ਪਾਲਣਾ ਕਰ ਰਿਹਾ, ਕਿਉਂਕਿ ਸੱਚੇ ਪਾਤਸ਼ਾਹ ਜੀ ਜਾਤ ਪਾਤ ਦਾ ਤੇ ਵੈਰੀ ਮਿੱਤਰ ਦਾ ਮੇਰੇ ਵਿੱਚ ਭਾਵ ਨਹੀਂ ਰਿਹਾ। ਮੈਂ ਤੇ ਹੁਕਮ ਦੀ ਪਾਲਣਾ ਕਰੀ ਜਾਣਾ, ਜਾਤ ਪਾਤ ਦਾ ਭੇਦ ਭੁਲਾ ਛੱਡਿਆ। ਜਿੱਥੇ ਕੋਈ ਜ਼ਖਮੀ ਮੈਨੂੰ ਨਜ਼ਰ ਆਇਆ, ਉਹਦੇ ਮੂੰਹ ਅੰਦਰ ਪਾਣੀ ਪਾ ਛੱਡਿਆ। ਪਹਿਲਾਂ ਮਾਨਸ ਦੀ ਜਾਤ ਨੂੰ ਇੱਕ ਕਹਿ ਕੇ, ਕਾਨੂੰ ਏਕਤਾ ਦਾ ਦੀਪਕ ਬਾਲਣਾ ਸੀ। जेकर होवना सी पिछो इंज गुस्से पहला ही दुई दा सबक सिखालना सी मची हुई कमसान दी करबला चो मैनू रूप तेरा ही हूबहू दिसया असल विच जद भी मैं पानी पौन लगा मैनू रूप तेरा ही रूबरू दिसया मुसलमान केड़ा अते सिख केड़ा कसम अखियां दी नजरी आया ही नहीं जेकर सच पुछे तेरे मुख बाजो पानी होर दे मुख विच पाया ही नहीं नीमी नजर करके सतगुर रह सुन दे गल्ला प्रेम भरिया सेवा दार दिया दर्दा वाले तो दर्द दी गल सुन के अखां भर आईया कलगी तर दिया सीने नाल लाके एदा कहन लगे दर्दा वालिया दर्द वंडा दिया कर जिथे कोई डिगा होया नजर आवे दे के आसरा ओनू बिठा दिया कर कर्मा वालिया आ एक सांब डबी कर्मा वालिया वे आ एक सांब डबी एक होर भी कर्म कमा दिया कर जिन्नू पानी पे आके तुरन लगे ओदे जख्मा ते मलम भी ला दिया कर ओदे जख्मा ते मलम भी ला दिया कर ओदे जख्मा ते मलम भी ला दिया कर। चन्नन सिंह जी चमन ने इस तरीके दे नाल बयान किया कि सतगुरु गोविंद सिंह जी खुश होए प्रसन्नता की हालत दे विच आए ते सतगुरु जी कहिंदे ने बड़ा चंगा करदा है भाई कन्हैया पानी पिया के सुचेत करदा है ते आ एक मलम की डब्बी भी लै लै पानी ते पाउना है जिहदे जख्म लगे होण उहदियां जख्मां दे उत्ते मलम भी ला दिया कर ये भी कर्म होर कर दिया कर। सो ये सी भाई कन्हैया जी की साखी अगे जिहड़ी साखी चल रही है जंग की वार्ता दी उहनूं अगे प्रारंभ करदा है।
इम केरा कर अन हटायो केतक दिन लग अंतर खायो।
कवि संतोख सिंह जी लिखते ने कि वैरी ने घेरा पाया हुआ घेरा पा के उन्होंने कोई भी खाण पीन की चीज अंदर प्रवेश ना करन दिती आखिरकार कवि संतोख सिंह जी लिखते ने केतक दिन लग अंतर खायो अंदरों ही छकते रहे काफी दिनों तक खालसे अन्न पाने
लगी उन खूटन अन महाने जो अवश चाहिए अतनित खाने।
कवि संतोख सिंह जी लिखते ने आखिरकार अंदरों किलिया दे विचों खाण पीन दिया चीजा मुक गई जे अवश चाहिए अतनित खाने पाव के जिंदा रहन दे वास्ते खाने की लोड़ है भोजन की लोड़ है पर कवि संतोख सिंह जी लिखते ने अंदरों जिन्हें खाण पीन दिया चीजा सी हौली हौली मुकनिया शुरू हुई ते खालसा बहुत ही ज्यादा तंगी की हालत दे विच हो गया। कवि करतार सिंह जी क्लास वाली इस तरीके दे नाल इस गल का बयान करते हैं।
पक्का वैरिया ने केरा कत लिया रा रोक पक्याई करान लगे बरस दो हो गए जंग करदेनू मुक सब जखीरे सो जान लगे दाना कासना बाहर तो आ सके मुकन किलिया विचों समान लगे पहला दो वेले लंगर वरत दे सन फिर अठी पैरी वरतान लगे कोठा छोलिया दा एक रह गया जी मुठ मुठ छोले मिलन आन लगे बिना बालनों पठियां बंद होइयां फिर कच्चे ही सिंह चबान लगे कोड़े हाथी पले जेड़े रात बांदे
ਭੁੱਖੇ ਰਹਿ ਕੇ ਹੱਡ ਸੁਕਾਣ ਲੱਗੇ। ਉਹ ਸ਼ੇਰਾਂ ਵਰਗੇ ਪਲੇ ਸਿੰਘ ਬਲੀ, ਮਾਰੇ ਭੁੱਖ ਦੇ ਹੋ ਬੇਤਰਾਣ ਲੱਗੇ। ਲੋਕ ਸ਼ਹਿਰ ਨੂੰ ਛੱਡ ਕੇ ਜਾਣ ਲੱਗੇ, ਹੁਣ ਗਲੀ ਬਾਜ਼ਾਰ ਵੀਰਾਨ ਲੱਗੇ। ਬੁਰਾ ਭੁੱਖ ਦਾ ਦੁੱਖ ਕਰਤਾਰ ਸਿੰਘਾ, ਕਈ ਸਿੰਘਿਆ ਦਿਲ ਡੁਲਾਣ ਲੱਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਜਿਹੜਾ ਭੁੱਖ ਦਾ ਦੁੱਖ ਹੈ ਉਹ ਬਹੁਤ ਹੀ ਬੁਰਾ ਹੋਣ ਲੱਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਕਈਆਂ ਸਿੰਘਾਂ ਦੇ ਦਿਲ ਟੁੱਟਣ ਲੱਗੇ ਤੇ ਉਹ ਆਵਾਜ਼ਦਾਰ ਹੋਣ ਲੱਗੇ, ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਕਿਲਿਆਂ ਦੇ ਵਿੱਚੋਂ ਖਤਮ ਹੋ ਗਈਆਂ, ਮੁੱਕ ਗਈਆਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਅੰਨ ਪਾਇਓ ਥੋਰਾ ਜਬੈ, ਛੁਦਤ ਰਹਿਤ ਨਰ ਬ੍ਰਿੰਦ, ਚਿਤਵੈ ਜਤਨ ਅਨੇਕ ਹੀ ਮਿਲੈ ਸਿੰਘ ਬਲਵੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅੰਨ ਥੋੜਾ ਰਹਿ ਗਿਆ, ਉਸ ਵੇਲੇ ਬਹੁਤੇ ਸਾਰੇ ਜਿਹੜੇ ਸਿੰਘ ਸੀ ਉਹ ਭੁੱਖੇ ਹੀ ਰਹਿਣ ਲੱਗੇ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਨੇ ਬਲ ਵਾਲਿਆਂ ਨੇ ਅਨੇਕਾਂ ਵਿਚਾਰਾਂ ਕੀਤੀਆਂ ਨੇ, ਅੰਨ ਦੀ ਪ੍ਰਾਪਤੀ ਦੇ ਵਾਸਤੇ ਅਨੇਕਾਂ ਯਤਨ ਸੋਚੇ। ਕੇਤਕ ਸਿੰਘ ਵਿਸਾਲ ਜੁਝਾਰੇ, ਮਿਲ ਆਪਸ ਮੈਂ ਮਸਲਤ ਤਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਕੁਝ ਵਿਸ਼ਾਲ ਜਿਹੜੇ ਜੁਝਾਰੂ ਵੱਡੇ ਸਿੰਘ ਸਨ, ਉਹਨਾਂ ਨੇ ਆਪਸ ਦੇ ਵਿੱਚ ਮਤਾ ਪਕਾਇਆ ਹੈ, ਭਾਵ ਕੇ ਸਲਾਹ ਕੀਤੀ। ਜਹਾਂ ਵੀ ਲੋਕੈ ਅੰਨ ਮਹਾਨਾ, ਵਿਪਨੀ ਆਦ ਵਿਖੈ ਸਭ ਦਾਨਾ। ਭਾਵ ਕੇ ਵੈਰੀਆਂ ਦੀ ਜਿੱਥੇ ਰਸਤ ਪਾਣੀ ਰੱਖੀ ਜਾਂਦੀ ਸੀ, ਜਿਹੜੇ ਉਹਨਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਖਜ਼ਾਨੇ ਸਨ, ਉਹਨਾਂ ਨੂੰ ਸਾਵਧਾਨਤਾ ਦੇ ਨਾਲ ਇਹਨਾਂ ਨੇ ਦਿਨ ਦੇ ਵੇਲੇ ਤਾੜਿਆ।
ਆਛੀ ਰੀਤ ਜੋ ਇਹ ਸਭ ਲੀਨਾ, ਆਵਣ ਜਾਣ ਘਾਤ ਸਭ ਚੀਨਾ।
ਚੰਗੀ ਰੀਤੀ ਦੇ ਨਾਲ ਇਹਨਾਂ ਨੇ ਪਰਖ ਕੀਤੀ ਹੈ ਕਿ ਕਿਹੜੀ ਜਗ੍ਹਾ ਦੇ ਉੱਤੇ ਇਹਨਾਂ ਤੁਰਕਾਂ ਨੇ ਤੇ ਪਹਾੜੀਆਂ ਨੇ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਰੱਖਿਆ ਹੋਇਆ, ਕਿਸ ਰਸਤੇ ਰਾਹੀਂ ਕਿਸ ਰੀਤੀ ਦੇ ਰਾਹੀਂ ਉੱਥੇ ਪਹੁੰਚਿਆ ਜਾ ਸਕਦਾ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਚੀਜ਼ਾਂ ਖਾਣ ਪੀਣ ਦੀਆਂ ਲੁੱਟ ਕੇ ਲਿਆਂਦੀਆਂ ਜਾ ਸਕਦੀਆਂ ਨੇ। ਇਸ ਸਾਰੀ ਵਿਉਂਤ ਨੂੰ ਘਾਤ ਨੂੰ ਵਿਚਾਰ ਲੈ।
ਤੁਰਕ ਛਤਰ ਗਣ ਹੋਏ ਜੁੱਤ ਆਲਸ, ਤਬ ਪਹੁੰਚਣ ਕੀ ਠਾਨੀ ਲਾਲਸ।
ਤੁਰਕ ਜਿਹੜੇ ਬਹੁਤੇ ਸਾਰੇ ਵੈਰੀ ਨੇ, ਜਿਹੜੇ ਵੇਲੇ ਉਹ ਆਲਸੀ ਹੋਣਗੇ, ਭਾਵ ਕੇ ਜਦੋਂ ਸੁੱਤੇ ਹੋਣਗੇ, ਉਸ ਵੇਲੇ ਪਹੁੰਚਣ ਦੀ ਇਹਨਾਂ ਨੇ ਵਿਉਂਤਬੰਦੀ ਪੂਰੀ ਕਰ ਲਈ।
ਹੋਏ ਤੁਰੰਗਣ ਪਰ ਅਸਵਾਰ, ਸਨਦ ਬੱਧ ਹੋਏ ਬਲ ਕੋ ਤਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਇਹਨਾਂ ਨੇ ਘੋੜਿਆਂ ਦੀ ਅਸਵਾਰੀ ਕੀਤੀ ਹੈ ਤੇ ਤਿਆਰ ਬਾਰ ਤਿਆਰ ਹੋ ਕੇ ਹਥਿਆਰਾਂ ਨੂੰ ਸਜਾ ਕੇ ਇਹ ਬਲ ਨੂੰ ਧਾਰਨ ਕਰਕੇ ਜਾ ਟੁੱਟੇ ਨੇ ਵੈਰੀਆਂ ਦੇ ਉੱਤੇ।
ਗਏ ਅਚਾਨਕ ਵੱਡੇ ਬਾਜ਼ਾਰੂ, ਭਏ ਪ੍ਰਵੇਸ਼ਨ ਬੀਚ ਜੁਝਾਰੂ।
ਬਾਜ਼ਾਰ ਤੋਂ ਭਾਵ ਇੱਥੇ ਤੁਰਕਾਂ ਦੇ ਅੰਨ ਦਾਣੇ ਦੇ ਬਾਜ਼ਾਰ ਤੋਂ ਹੈ, ਭਾਵ ਕੇ ਬਾਜ਼ਾਰ ਦਾ ਇਹ ਮਤਲਬ ਨਹੀਂ ਕਿ ਕਿਸੇ ਬਾਜ਼ਾਰ ਦੇ ਉੱਤੇ ਉਹਨਾਂ ਨੇ ਹੱਲਾ ਬੋਲਿਆ। ਭਾਵ ਕੇ ਤੁਰਕਾਂ ਦੀਆਂ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਜਮ੍ਹਾਂ ਰੱਖੀਆਂ ਹੋਈਆਂ ਸਨ, ਉੱਥੇ ਪਹੁੰਚੇ ਨੇ ਤੇ ਇਹਨਾਂ ਨੇ ਅਚਾਨਕ ਹੀ ਹਮਲਾ ਕਰ ਦਿੱਤਾ। ਭਏ ਪ੍ਰਵੇਚਨ ਬੀਚ ਜੁਝਾਰੂ, ਭਾਵ ਕੇ ਜਿਹੜੇ ਜੁਝਾਰੂ ਸਿੰਘ ਸਨ ਇਸ ਤਰ੍ਹਾਂ ਵੈਰੀ ਦੇ ਦਲ ਦੇ ਵਿੱਚ ਜਾ ਵੜੇ।
ਸ਼ੇਰ ਸਿੰਘ ਜਿਨ ਮੈਂ ਮੁਖ ਯੋਧਾ, ਪਰੇ ਤੁਰਕ ਗਣ ਪਰ ਧਰ ਕਰੋਧਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਅੰਨ ਪਾਣੀ ਦੀਆਂ ਚੀਜ਼ਾਂ ਨੂੰ ਲੁੱਟਣ ਦੇ ਵਾਸਤੇ ਗਏ ਨੇ ਸਿੰਘ, ਇਹਨਾਂ ਸਾਰਿਆਂ ਦਾ ਸਿਰਮੌਰ ਜਿਹੜਾ ਮੁਖੀਆ ਹੈ ਉਹਦਾ ਨਾਮ ਹੈ ਸ਼ੇਰ ਸਿੰਘ। ਕਵੀ ਜੀ ਲਿਖਦੇ ਨੇ, ਪਰੇ ਤੁਰਕ ਗਣ ਪਰ ਧਰ ਕਰੋਧਾ। ਤੁਰਕਾਂ ਬਹੁਤਿਆਂ ਸਾਰਿਆਂ ਦੇ ਉੱਤੇ ਕ੍ਰੋਧ ਨੂੰ ਧਾਰਨ ਕਰਕੇ ਇਹ ਜਾ ਪਏ।
ਅਰਦਨ ਕਹਿਓ ਉਠਾਵਣ ਕੀ ਜੈ, ਅੰਨ ਕ੍ਰਿਤ ਬਹੁ ਸਿਤਾ ਲਈ ਜੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਸਿੰਘ ਨੇ ਆਪਣੇ ਅੱਧਿਆਂ ਸਾਥੀਆਂ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਅੰਨ ਬਹੁਤਾ ਸਾਰਾ ਘਿਓ ਤੇ ਬਹੁਤੀ ਸਾਰੀ ਜਿਹੜੀ ਖੰਡ ਹੈ ਉਸ ਨੂੰ ਚੁੱਕ ਲਓ। ਇਤਿਆਦਕ ਵਥ ਪੱਖਣ ਕੇਰੀ ਲੀਜੈ ਲੂਟ ਤਾਰ ਬਿਨ ਦੇਰੀ। ਅੱਧਿਆਂ ਨੂੰ ਹੁਕਮ ਕੀਤਾ ਗਿਆ ਕਿ ਖਾਣ ਪੀਣ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਛੇਤੀ ਤੋਂ ਛੇਤੀ ਲੁੱਟ ਲਓ ਬਗੈਰ ਦੇਰੀ ਤੋਂ।
ਸਭ ਹਿਨ ਤੇ ਆਗੇ ਹਟ ਆਵੋ, ਨਹੀਂ ਸ਼ਤਰਨ ਮੈਂ ਬਿਲਮ ਲਗਾਵੋ।
ਇਸ ਤੋਂ ਇਲਾਵਾ ਜਿਨ੍ਹਾਂ ਨੇ ਚੀਜ਼ਾਂ ਖਾਣ ਪੀਣ ਦੀਆਂ ਲੁੱਟਣੀਆਂ ਨੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜ਼ਿਆਦਾ ਦੇਰ ਉੱਥੇ ਰੁਕਣਾ ਨਹੀਂ ਹੈ, ਛੇਤੀ ਤੋਂ ਛੇਤੀ ਨਿਕਲ ਕੇ ਦਲ ਦੇ ਵਿੱਚੋਂ ਬਾਹਰ ਆ ਜਾਣਾ।
ਇਮ ਕਹਿ ਭਰੇ ਧਾਏ ਕਰ ਸੂਰੇ, ਵਸਤਨ ਸੋ ਬਜ਼ਾਰ ਜਹਾਂ ਪੂਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਆਪਣੀ ਫੌਜ ਨੂੰ, ਆਪਣੇ ਦਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਅੱਧੀ ਫੌਜ ਤੇ ਤੁਰਕਾਂ ਦੇ ਨਾਲ ਲੜਾਈ ਕਰਨ ਲੱਗੀ ਸਿੰਘਾਂ ਦੀ, ਤੇ ਬਾਕੀ ਚੀਜ਼ਾਂ ਖਾਣ ਪੀਣ ਦੀਆਂ ਨੂੰ ਲੁੱਟਣ ਲੱਗੇ।
ਜਿਸ ਦਿਸ਼ ਚਮੂ ਛਤਰ ਗਣ ਤਾਰੀ, ਤਿਤ ਦਿਸ਼ ਸ਼ੇਰ ਸਿੰਘ ਬਲ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸਿਓਂ ਵੈਰੀ ਦੇ ਦਲ ਦੇ ਵੱਲੋਂ ਵੱਡਾ ਹੱਲਾ ਹੋ ਰਿਹਾ ਸੀ, ਉਸ ਪਾਸੇ ਸ਼ੇਰ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਲਕਾਰੀ ਅੱਗੇ ਵਧੇ।
ਹਲਾਹੂਲ ਬੋਲਤ ਵਿੱਚ ਬਰੇ, ਬਨ ਕਣ ਤੇ ਵਸਤੂ ਗਣ ਤਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਲਾ ਕਰਦੇ ਹੋਏ, ਬੋਲਦੇ ਹੋਏ ਉਹ ਸਾਰੀਆਂ ਵਸਤੂਆਂ ਨੂੰ ਲੁੱਟਣ ਲੱਗੇ।
ਸਰਬ ਲੂਟ ਕਰ ਪੋਟ ਬੰਧਾਈ, ਆਦੇ ਸਿੰਘਣ ਲੀਨ ਉਠਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੀਜ਼ਾਂ ਲੁੱਟ ਕੇ ਉਹਨਾਂ ਦੀਆਂ ਪੰਡਾਂ ਵੱਡੀਆਂ ਵੱਡੀਆਂ ਬੰਨੀਆਂ, ਅੱਧੇ ਸਿੰਘਾਂ ਨੇ ਉਹਨਾਂ ਨੂੰ ਚੁੱਕ ਲਿਆ।
ਭਾਈ ਤੁਰਕ ਦਲ ਮੈਂ ਸੁਧ ਸਾਰੇ, ਤਤਸ਼ਿਨ ਦੁੰਦਵ ਬਜੇ ਜੁਜਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤ ਜ਼ਿਆਦਾ ਰੌਲਾ ਮਚ ਗਿਆ, ਜਿਹੜੇ ਦੂਰ ਦੂਰ ਉਹਨਾਂ ਤੁਰਕਾਂ ਦੇ ਸਾਥੀ ਸਨ ਉਹਨਾਂ ਦੇ ਤੱਕ ਵੀ ਆਵਾਜ਼ਾਂ ਪਹੁੰਚੀਆਂ, ਤੇ ਛੇਤੀ ਦੇ ਨਾਲ ਉਹਨਾਂ ਨੇ ਫਿਰ ਲੜਾਈ ਦਾ ਨਗਾਰਾ ਰਾਤ ਦੇ ਵੇਲੇ ਖੜਕਾਇਆ ਤੇ ਬਹੁਤੇ ਸਾਰੇ ਅੱਗੇ ਵਧੇ।
ਸ਼ਸਤਰ ਸੰਭਾਰਤ ਹੋਵਤ ਤਿਆਰ, ਕੋ ਕੋਰਨ ਪੈ ਹੈ ਇਸ ਵਾਰ।
ਕਵੀ ਜੀ ਲਿਖਦੇ ਨੇ ਕਿ ਹਥਿਆਰਾਂ ਨੂੰ ਸਾਂਭ ਕੇ ਉਹ ਤਿਆਰੀ ਦੇ ਨਾਲ ਛੇਤੀ ਪਹੁੰਚੇ ਨੇ ਘੋੜਿਆਂ ਨੂੰ ਦੌੜਾ ਕੇ।
ਕੇਤਕ ਤੁਪਕ ਪਦਾਂਤੀ ਛੋਰੇ, ਪੇ ਮੁਕਾਬਲੇ ਸਿੰਘਣ ਹੋਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਪ੍ਰਹਾਰ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦਾ ਮੁਕਾਬਲਾ ਹੋਇਆ ਸਿੰਘਾਂ ਦੇ ਵਿੱਚ ਤੇ ਦੂਜੇ ਪਾਸੇ ਪਹਾੜੀਆਂ ਤੇ ਤੁਰਕਾਂ ਦੇ ਨਾਲ, ਭਾਵ ਦੋਵਾਂ ਤਰਫਾਂ ਦਾ ਮੁਕਾਬਲਾ ਹੋਇਆ।
ਦੋ ਸਹਿ ਜਵਾਲਾ ਬਮਣੀ ਤਿਆਰ, ਰਵਾਂ ਦਸਤ ਕਰਕੇ ਇੱਕ ਬਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 200 ਜਿਹੜੀਆਂ ਬੰਦੂਕਾਂ ਨੇ ਉਹ ਬਿਲਕੁਲ ਤਿਆਰ ਸਨ, ਉਹਨਾਂ 200 ਬੰਦੂਕਾਂ ਦਾ ਇੱਕੋ ਵਾਰੀ ਪ੍ਰਹਾਰ ਹੋਇਆ।
ਸ਼ੇਰ ਸਿੰਘ ਤਤਕਾਲ ਛੁਰਾਈ, ਗਿਰੇ ਦੜਾ ਦੜ ਜੇ ਅਗਵਾਈ।
ਸ਼ੇਰ ਸਿੰਘ ਜਥੇਦਾਰ ਨੇ ਇਹਨਾਂ 200 ਤਿਆਰ ਕੀਤੀਆਂ ਹੋਈਆਂ ਬੰਦੂਕਾਂ ਨੂੰ ਹੁਕਮ ਦੇ ਕੇ ਚਲਵਾ ਦਿੱਤਾ ਹੈ, ਜਿਨ੍ਹਾਂ ਗੋਲੀਆਂ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੜਾ ਦੜ ਕਰਦੇ ਹੋਏ ਜਿਹੜੇ ਵੈਰੀ ਸਨ ਉਹ ਡਿੱਗ ਪਏ।
ਉਤ ਸੂਬੇ ਯਾਰ ਗਿਰ ਪਤ ਸਾਰੇ, ਪਟਨ ਤਿਆਰ ਕਰ ਬਾਰ ਬਾਰੇ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਦੋਵਾਂ ਸੂਬਿਆਂ ਨੂੰ, ਲਾਹੌਰ ਦੇ ਸੂਬੇ ਨੂੰ ਤੇ ਸਰਹੰਦੇ ਦੇ ਸੂਬੇ ਨੂੰ ਵੀ ਪਤਾ ਲੱਗ ਗਿਆ, ਜਿਹੜੇ ਪਹਾੜੀ ਰਾਜੇ ਭੀਮ ਚੰਦ ਵਰਗੇ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ। ਫਿਰ ਕਵੀ ਜੀ ਲਿਖਦੇ ਨੇ ਉਹਨਾਂ ਨੇ ਵੀ ਬਹੁਤੇ ਸਾਰੇ ਸੂਰਮਿਆਂ ਨੂੰ ਲੜਾਈ ਦੇ ਵਾਸਤੇ ਤਿਆਰ ਕੀਤਾ।
ਕੇਰੋ ਦੁਰਗ ਵਿਖੈ ਨਹੀਂ ਬਰੇ, ਹੱਥੋਂ ਛਤਰ ਸਭ ਬਾਹਰ ਮਰੇ।
ਕਿਉਂਕਿ ਚੀਜ਼ਾਂ ਨੂੰ ਲੁੱਟ ਰਹੇ ਨੇ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਸਾਰਿਆਂ ਸਾਥੀਆਂ ਨੂੰ, ਸੂਬਿਆਂ ਨੇ ਹੁਕਮ ਦਿੱਤਾ ਹੈ ਕਿ ਚਾਰੇ ਪਾਸਿਓਂ ਇਹਨਾਂ ਨੂੰ ਘੇਰ ਲਓ ਤਾਂ ਕਿ ਦੌੜ ਕੇ ਆਪਣੇ ਕਿਲੇ ਦੇ ਵਿੱਚ ਇਹ ਵੜਨਾ ਜਾਣ, ਬਾਹਰ ਹੀ ਕਿਲੇ ਤੋਂ ਇਹਨਾਂ ਨੂੰ ਮਾਰਿਆ ਜਾਏ।
ਲੈ ਲੈ ਤੁਪਕ ਚਰਮ ਤਰਵਾਰ, ਤ੍ਰਾਸ ਸਮੇਤ ਹੋਏ ਪਰਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੈ ਲੈ ਕੇ ਬੰਦੂਕਾਂ ਨੂੰ, ਤਲਵਾਰਾਂ ਨੂੰ ਤੇ ਢਾਲਾਂ ਨੂੰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਨੇ ਘੇਰਾ ਪਾ ਲਿਆ।
प्रथम छुट्टी गण गोरी तीर पुन तरवार नु है कर वीर।
कवि संतोख सिंह जी लिखते ने कि जदों घेरा पिया पहला ते कवि संतोख सिंह जी लिखते ने कि बहुतियां सारियां जिहड़ियां बंदूकां दियां गोलियां ने ओ चलाईयां गईयां ने उस तों बाद फिर तीर ते फिर तलवारां दे नाल युद्ध होण लगा।
तछा मुछ कर ते चल आए करे संघारन जे अगवाए।
पर कवि संतोख सिंह जी लिखते ने कि वैरियां नूं वड़दे टुकदे होए संघार करदे होए ए घेरे दे विचों बाहर निकले।
अपने कायल मृतक उठाए पहुंच लोहगढ़ के नियर आए।
इस युद्ध दे विच कवि संतोख सिंह जी लिखते ने कि बहुते सारे सिंह शहीद हो गए बहुते सारे जख्मी हो गए जख्मियां नूं सांभिया गया है ते जिहड़े शहीद हो चुके सन उन्हां दियां लोथां नूं चुकिया गया आखिरकार लड़दे लड़दे लोहगढ़ किले दे लागे ये पहुंच गए।
तहते दगी तोप बहु पारी गोरे चलन लगे तिस बारी।
जेड़े वैरी ने इन्हां दा पिछा करदे आ रहे सन ते अपने किले दे वल वधदे आ रहे सन जदों लोहगढ़ किले दे लागे पहुंच गए दूसरे पासे किले दे विच कवि संतोख सिंह जी लिखदे ने कि नाल दे सिंघां ने तोप बीड़ी हुई सी जदों पिछा करदे होए किले दे लागे तुरक वैरी पहुंचे ते कवि संतोख सिंह जी लिखदे ने कि फिर तोप दे बहुते सारे गोले दागे गए।
हट कर तुरक बरे निज लश्कर सिंह लोहगढ़ प्रवशे बल तर।
जदों तोप दे गोले चले ते जेड़े अगे वध रहे सन तुरक ओ सारे दे सारे पिछे मुड़के अपने लश्कर दे विच शामिल हो गए ने ते दूसरे पासे जेड़े सिंह बाहर अन्न पानी दे चीजां नूं लुट के लिया रहे सन ओ लोहगढ़ ते किले दे विच प्रवेश कर गए।
लूट यान ले पोट बरे हैं मन पावत पुण यचन करे हैं।
कवि संतोख सिंह जी लिखते ने इस तरीके दे नाल खाण पीण दीआं चीजां नूं लुट के लिआंदा गया ते फिर मन पौंदा लंगर छकिया तैयार करके खालसे ने।
रहे बसूरत तुरक कनेरे गजब गुजारियो औचक हेरे।
दूजी तरफ कवि जी लिखते ने कि जेड़े वैरी सन वह बहुत ही ज्यादा झुरदे ने एक दूजे नूं कहिंदे ने गजब गुजारियो औचक हेरे। अचानक ही सिंघां ने गजब गुजार दिता कहर टा दिता।
ब्रेंद सुपाट संभार निकीने लूट बाजार वस्त गण लीने।
एक दूजे नूं कहिंदे ने कि बहुते सारे शस्त्रधारी साडे योद्धियां दा नाश कर गए इस तों इलावा साडे खाण पीण दे खजाने नूं लुट के लै गए।
बहुर सिंह जीवत गढ़ भरे हम लाखों पर निज बल तरे।
इस तों भी ज्यादा यह गल है कि फिर भी साडे तों मल्लो मल्ली वह अपने किले दे विच चले गए असीं उहनां नूं रोकण दा कोई यतन ना कर सके।
भीम चांद सूबे टिग आयो बैठो निकट सलाम अलायो।
इस तों बाद कवि संतोख सिंह जी लिखते ने कि राजा भीम चंद दोवां सूबियां दे कोल पहुंचा है आण के सलाम अदा कीते।
कहियो बंद कर गजब गुजारा लश्कर को लुट लीन बजारा।
राजा भीम चंद अफसोस जाहर करता है कहिंदा कि बहुत गजब गुजर गया है लश्कर मारिया गया ते जड़ियां खाण पीण दीआं चीजां ने ओ लुटियां गईआं।
कानो यान कै कृत मिष्टाना ए ले गए बजाए किरपाना।
कहिंदे ने कि बहुता अन्न बहुता घिओ ते बहुता मिठा लै गए ने नगारे दी चोट दे नाल किरपाना नूं खड़का के।
अपर वस्त को हाथ न डारा सब ते पूरन हो तो बजारा।
वो कहिंदे ने कि सिर्फ खाण पीण दीआं जिहड़ीआं चीजां ने उही लुटियां गईआं ने खालसे दे वल्लों हथियार भी बहुते सन पर किसी भी हथियार नूं वो लै के नहीं गए।
सुन कै भीम चंद तब कहियो अंतर को बिरतांत इम लहियो।
जदों दसन वालियां ने यह गल दसी है हथियारां नूं लुट के नहीं लै के गए
ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਸੀ ਉਹੀ ਖਾਲਸੇ ਲੁੱਟ ਕੇ ਗਏ ਨੇ। ਉਸ ਵੇਲੇ ਰਾਜਾ ਭੀਮ ਚੰਦ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜੇਕਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਗਏ ਨੇ, ਅੰਦਰਲੀ ਜਿਹੜੀ ਹਾਲਾਤ ਹੈ ਉਹਦਾ ਸਾਨੂੰ ਪਤਾ ਲੱਗ ਗਿਆ। ਅੰਨ ਗਯੋ ਥੁਰ ਛੁਦਾ ਦੁਖਾਏ ਜਾਂ ਤੇ ਸਿੰਘ ਬਾਜ ਸਮਾਏ। ਕਹਿੰਦਾ ਕਿ ਜਿਹੜੀ ਕਰਨੀ ਸਿੰਘਾਂ ਨੇ ਕੀਤੀ ਹੈ, ਇਸ ਗੱਲ ਤੋਂ ਸਾਫ ਰੂਪ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਹੈ ਕਿ ਕਿਲਿਆਂ ਦੇ ਵਿੱਚੋਂ ਖਾਣ ਪੀਣ ਦੀਆਂ ਚੀਜ਼ਾਂ ਮੁੱਕ ਗਈਆਂ ਨੇ। ਭੁੱਖ ਦੇ ਬਹੁਤੇ ਸਾਰੇ ਸਤਾਏ ਹੋਏ ਬਾਜ ਦੇ ਵਾਂਗ ਆਣ ਕੇ ਟੁੱਟੇ ਨੇ। ਇਹ ਗੱਲ ਪ੍ਰਗਟ ਹੋ ਗਈ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਹੁਣ ਮੁੱਕ ਗਈਆਂ ਨੇ, ਤਾਂ ਹੀ ਆਣ ਕੇ ਉਹਨਾਂ ਨੇ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਨੂੰ ਹੀ ਲੁੱਟਿਆ। ਅਬ ਗੁਰ ਨਿਕਸੇ ਗੋਪੁਰ ਛੋਰ ਨਿਸਮੈ ਕਬੈ ਜਾਏ ਕਿਤੇ ਔਰ। ਰਾਜਾ ਭੀਮ ਚੰਦ ਕਹਿੰਦਾ ਕਿ ਜੋ ਅਸੀਂ ਸੋਚਦੇ ਸਾਂ ਆਖਰਕਾਰ ਉਹੀ ਵਿਧੀ ਬਣ ਗਈ ਹੈ। ਹੁਣ ਜਦੋਂ ਖਾਣ ਪੀਣ ਦੀਆਂ ਚੀਜ਼ਾਂ ਮੁੱਕ ਗਈਆਂ ਨੇ, ਜਿਹੜੀਆਂ ਚੀਜ਼ਾਂ ਲੁੱਟ ਕੇ ਲਗਾਏ ਨੇ ਉਹ ਕਿੰਨੀ ਕੁ ਦੇਰ ਤੱਕ ਖਾਂਦੇ ਰਹਿਣਗੇ? ਇਹਨਾਂ ਦੇ ਕੋਲੋਂ ਅੰਨ ਦਾਣਾ ਖਤਮ ਹੋ ਗਿਆ, ਇਸ ਕਰਕੇ ਹੁਣ ਤੇ ਇਹਨਾਂ ਨੂੰ ਕਿਲੇ ਖਾਲੀ ਕਰਨੇ ਪੈਣਗੇ। ਭੱਜ ਕੇ ਕਿਸੇ ਪਾਸੇ ਜਾ ਨਹੀਂ ਸਕਦੇ ਕਿਉਂਕਿ ਚਾਰੇ ਪਾਸਿਓਂ ਸਾਡੇ ਘੇਰੇ ਦੇ ਵਿੱਚ ਨੇ। ਜਮਾ ਨਹੀਂ ਕੁਛ ਪੁਰ ਕੇ ਅੰਤਰ ਹਮ ਤੋ ਜਾਣਤ ਹਾਲ ਨਿਰੰਤਰ। ਰਾਜਾ ਭੀਮ ਚੰਦ ਕਹਿੰਦਾ ਕਿ ਅਸੀਂ ਸਾਰੇ ਹਾਲ ਤੋਂ ਜਾਣੂ ਹਾਂ ਕਿ ਪੁਰੀ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਬਹੁਤੀਆਂ ਜਮ੍ਹਾਂ ਨਹੀਂ ਹਨ। ਜਮ੍ਹਾਂ ਨਹੀਂ ਕੁਛ ਪੁਰ ਕੇ ਅੰਤਰ, ਪੁਰੀ ਦੇ ਅੰਦਰ ਭਾਵ ਕੇ ਆਨੰਦਪੁਰ ਨਗਰੀ ਦੇ ਵਿੱਚ ਵੀ ਕੋਈ ਚੀਜ਼ ਜਮ੍ਹਾਂ ਨਹੀਂ ਹੈ ਕਿਉਂਕਿ ਅਸੀਂ ਕਿਸੇ ਨੂੰ ਵੀ ਆਨੰਦਪੁਰ ਨਗਰੀ ਦੇ ਵਿੱਚ ਦਾਖਲ ਹੋਣ ਨਹੀਂ ਦਿੱਤਾ। ਸਰ ਮੁਹਿੰਮ ਅਬ ਜਾਣੀ ਪਰ ਬਿਨਾ ਅੰਨ ਕੋ ਤੀਰ ਨਾ ਤਰੈ। ਰਾਜਾ ਭੀਮ ਚੰਦ ਖੁਸ਼ੀ ਦੇ ਨਾਲ ਕਹਿੰਦਾ ਸਾਰਿਆਂ ਨੂੰ ਸੁਣਾ ਕੇ ਹੁਣ ਤੇ ਤੁਸੀਂ ਸਮਝ ਲਓ ਕਿ ਜਿਹੜੀ ਮੁਹਿੰਮ ਹੈ ਉਹ ਛੇਤੀ ਹੀ ਅਸੀਂ ਜਿੱਤ ਲਵਾਂਗੇ ਕਿਉਂਕਿ ਬਿਨਾ ਅੰਨ ਕੋ ਧੀਰ ਨਾ ਤਰੈ। ਬਗੈਰ ਅੰਨ ਤੋਂ ਕੋਈ ਵੀ ਗੁਰੂ ਦਾ ਸਿੰਘ ਧੀਰਜ ਨੂੰ ਧਾਰਨ ਕਰਕੇ ਨਹੀਂ ਲੜੇਗਾ। ਤਬ ਸੂਬੇ ਡੂਬੇ ਵਿੱਚ ਲਾਜਾ ਲੁੱਟਿਓ ਬਾਜ਼ਾਰ ਬੁਰੋ ਬੜ ਕਾਜਾ। ਇੱਕ ਪਾਸੇ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਤੇ ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸੂਬੇ ਨੇ ਦੋਵੇਂ ਉਹ ਬਹੁਤ ਹੀ ਜ਼ਿਆਦਾ ਲਾਜ ਦੇ ਵਿੱਚ ਸ਼ਰਮਿੰਦਗੀ ਦੇ ਵਿੱਚ ਡੁੱਬੇ ਹੋਏ ਨੇ। ਲੁੱਟਿਓ ਬਾਜ਼ਾਰ ਬੁਰੋ ਬੜ ਕਾਜਾ, ਖਾਲਸੇ ਨੇ ਬੁਰਾ ਕੰਮ ਕੀਤਾ ਕਿ ਸਾਡੇ ਇਸ ਬਾਜ਼ਾਰ ਨੂੰ ਭਾਵ ਕੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਖਜ਼ਾਨੇ ਨੂੰ ਲੁੱਟੇ। ਜਥੇਦਾਰ ਨਿਜ ਸਰਬ ਹਕਾਰੇ ਤਾੜਨ ਕਰਤੇ ਬਾਕ ਉਚਾਰੇ। ਉਸ ਵੇਲੇ ਦੋਵਾਂ ਸੂਬਿਆਂ ਨੇ ਆਪਣੇ ਸਾਰੇ ਜਿਹੜੇ ਸਿਰਮੌਰ ਸਰਦਾਰ ਸਨ ਉਹਨਾਂ ਨੂੰ ਬੁਲਾਇਆ ਤੇ ਬਹੁਤੀ ਜ਼ਿਆਦਾ ਉਹਨਾਂ ਦੀ ਤਾੜਨਾ ਕੀਤੀ ਤੇ ਹੁਕਮ ਕੀਤਾ ਕਿ ਸੁਚੇਤੀ ਨੂੰ ਧਾਰਨ ਕਰਕੇ ਰੱਖੋ, ਜਿਵੇਂ ਅੱਜ ਹੋਇਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਹੋਣਾ ਨਹੀਂ ਚਾਹੀਦਾ। ਜੇਕਰ ਲਗਾਤਾਰ ਐਸਾ ਹੁੰਦਾ ਰਿਹਾ ਤੇ ਕਦੇ ਵੀ ਅਸੀਂ ਇਸ ਮੁਹਿੰਮ ਨੂੰ, ਇਸ ਜੰਗ ਨੂੰ ਜਿੱਤ ਨਹੀਂ ਸਕਦੇ। ਇਸ ਤਰ੍ਹਾਂ ਦੀ ਤਾੜਨਾ ਕੀਤੀ ਹੈ ਸੂਬਿਆਂ ਨੇ ਆਪਣੇ ਵੱਡੇ ਫੌਜ ਦੇ ਅਹੁਦੇਦਾਰਾਂ ਨੂੰ। ਸੁਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦਰਜਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ
ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।